जे कदरे मैं बाबा हुंदा, जे कदरे मैं बाबा हुंदा, ए चलदा मेरा दाबा हुंदा, जे मेरी कोई निंदा करता पूरा खून खराबा हुंदा, जे कदरे मैं बाबा हुंदा। चार कथावां पढ़ियां हुंदियां
बाबे दी स्टैंड,
हो चार कथावां पढ़ियां हुंदियां ते इधरो उधरो फड़ियां हुंदियां, बई संगत अखां मीट के सुनदी कोल गप्पां घड़ियां हुंदियां। चार कथावां पढ़ियां हुंदियां इधरो उधरो फड़ियां हुंदियां, ਬਈ ਸੰਗਤ ਅੱਖਾਂ ਮੀਟ ਕੇ ਸੁਣਦੀ ਕੋਲੋਂ ਗੱਪਾਂ ਘੜੀਆਂ ਹੁੰਦੀਆਂ। ਉਹ ਚਿਮਟੇ ਛੈਣੇ ਵੱਜਦੇ ਹੁੰਦੇ ਪੈਂਦਾ ਸ਼ੋਰ ਸ਼ਰਾਬਾ ਹੁੰਦਾ, ਉਹ ਜੇ ਕਿਧਰੇ ਮੈਂ ਬਾਬਾ ਹੁੰਦਾ ਬਈ ਚੱਲਦਾ ਮੇਰਾ ਦਾਬਾ ਹੁੰਦਾ, ਜੇ ਕਿਧਰੇ ਮੈਂ ਬਾਬਾ ਹੁੰਦਾ। ਮਸ਼ਹੂਰ ਹੋਣਾ ਸੀ ਆਪਾਂ ਵੀ, ਮਸ਼ਹੂਰ ਹੋਣਾ ਸੀ ਪੂਰਾ ਫੇਰ ਗਰੂਰ ਹੋਣਾ ਸੀ, ਬਈ ਭਗਤਾਂ ਭਾਣੇ ਸ਼ਕਤੀ ਕੋਈ ਚਿਹਰੇ ਉੱਤੇ ਨੂਰ ਹੋਣਾ ਸੀ, ਉਹ ਗੱਲਾਂ ਉੱਤੇ ਲਾਲੀ ਭਗਤੀ ਮਾਲ ਮੂਲ ਜਦ ਖਾਦਾ ਹੁੰਦਾ, ਇੱਕ ਦਰੇ ਮੈਂ ਬਾਬਾ ਹੁੰਦਾ ਬਈ ਚੱਲਦਾ ਮੇਰਾ ਦਾਬਾ ਹੁੰਦਾ, ਇੱਕ ਦਰੇ ਮੈਂ ਬਾਬਾ ਹੁੰਦਾ।
ਚੱਲਣ ਦਾ ਸੀਕਰੇਟ ਜਿਹੜਾ ਹੈਗਾ ਉਹ ਸੁਣੋ, ਬਈ ਬੱਤੀਆਂ ਵਾਲੀਆਂ ਕਾਰਾਂ ਹੁੰਦੀਆਂ ਤੇ ਨਾਲ ਸੁਨੱਖੀਆਂ ਨਾਰਾਂ ਹੁੰਦੀਆਂ, ਉਹ ਬੱਤੀਆਂ ਵਾਲੀਆਂ ਕਾਰਾਂ ਹੁੰਦੀਆਂ ਤੇ ਨਾਲ ਸੁਨੱਖੀਆਂ ਨਾਰਾਂ ਹੁੰਦੀਆਂ, ਤੇ ਮੇਰੇ ਤੋਂ ਹੀ ਲੈ ਪਰਮਿਸ਼ਨ ਬਦਲਦੀਆਂ ਸਰਕਾਰਾਂ ਹੁੰਦੀਆਂ, ਵਾਲੀਆਂ ਕਾਰਾਂ ਹੁੰਦੀਆਂ ਨਾਲ ਸੁਨੱਖੀਆਂ ਨਾਰਾਂ ਹੁੰਦੀਆਂ, ਮੇਰੇ ਤੋਂ ਹੀ ਲੈ ਪਰਮਿਸ਼ਨ ਬਦਲਦੀਆਂ ਸਰਕਾਰਾਂ ਹੁੰਦੀਆਂ, ਉਹ ਮੰਤਰੀ ਆ ਕੇ ਥੱਲੇ ਬਹਿੰਦੇ ਮਾਣ ਤਾਣ ਵਿੱਚ ਵਾਧਾ ਹੁੰਦਾ, ਉਹ ਜੇ ਕਿਧਰੇ ਮੈਂ ਬਾਬਾ ਹੁੰਦਾ ਚੱਲਦਾ ਮੇਰਾ ਦਾਬਾ ਹੁੰਦਾ, ਜੇ ਕਿਧਰੇ ਮੈਂ ਬਾਬਾ ਹੁੰਦਾ।
ਆ ਗਏ ਦਾੜੀ ਦੇ ਵਿੱਚ ਚਿੱਟੇ ਨੇ, ਪਹਿਰਾਵੇ ਦੇ ਵੀ ਰੰਗ ਫਿੱਕੇ ਨੇ, ਮਨ ਹਾਲੇ ਵੀ ਮੁੜਿਆ ਨਹੀਂ, ਫਿਰਦਾ ਝੂਠ ਦਾ ਪੱਲਾ ਫੜ ਕੇ ਪਰ ਸੱਚੇ ਨਾਲ ਜੁੜਿਆ ਨਹੀਂ, ਫਿਰਦਾ ਝੂਠ ਦਾ ਪੱਲਾ ਫੜ ਕੇ ਪਰ ਸੱਚੇ ਦੇ ਨਾਲ ਜੁੜਿਆ ਨਹੀਂ। ਅੱਜ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਸਦਕਾ ਤੇ ਆਪ ਜੀ ਦੀਆਂ ਅਸੀਸਾਂ ਤੇ ਦੁਆਵਾਂ ਦੇ ਨਾਲ ਹਰੇਕ ਹਫ਼ਤੇ ਦੀ ਤਰ੍ਹਾਂ ਅੱਜ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਪੰਥਕ ਵਿਚਾਰ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਜੀ। ਜਿੰਨੇ ਵੀ ਗੁਰਮਾਈ ਭਾਈ ਸਾਡੇ ਨਾਲ ਸਾਂਝ ਪਾਉਣ ਦੇ ਲਈ 104.6 ਨੂੰ ਟਿਊਨ ਅਪ ਕੀਤਾ ਹੈ, ਸਾਰੇ ਹੀ ਰਸਨਾਂ ਨੂੰ ਕਰੋ ਪਵਿੱਤਰ, ਗੁਰਾਂ ਵੱਲੋਂ ਦਿੱਤੀ ਹੋਈ ਗੁਰਫਤਿਹ ਨੂੰ ਕਰੋ ਪ੍ਰਵਾਨ, ਲਵਾਓ ਆਪਣੀ ਤੇ ਸਾਡੀ ਹਾਜ਼ਰੀ, ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਦੋ ਮਹਾਨ ਸ਼ਖਸੀਅਤਾਂ ਨੂੰ ਸਮਰਪਿਤ ਰੱਖਾਂਗੇ ਜਿਹਨਾਂ ਨੇ ਸਮੇਂ ਦੇ ਵਹਾਅ ਦੇ ਉਲਟ, ਸਿਰਫ ਉਲਟ ਹੀ ਇਸ ਕਰਕੇ ਨਹੀਂ ਕਿ ਸਮੇਂ ਦੇ ਵਹਾਅ ਦੇ ਅਸੀਂ ਉਲਟ ਚੱਲਣਾ ਹੈ, ਪਰ ਸਮੇਂ ਦੇ ਵਿੱਚ ਜਿਹੜੇ ਗਲਤ ਰੀਤੀਆਂ, ਗਲਤ ਵਰਤਾਰਾ ਸ਼ੁਰੂ ਹੋ ਚੁੱਕਾ ਸੀ, ਜਿਸ ਨੂੰ ਸਰਕਾਰੀ ਸਮੇਂ ਦੀਆਂ ਸਰਕਾਰਾਂ ਵੱਲੋਂ ਪੂਰੀ ਸ਼ਹਿ ਦਿੱਤੀ ਜਾ ਰਹੀ ਸੀ, ਉਸ ਵਹਾਅ ਦੇ ਖਿਲਾਫ਼ ਹਮੇਸ਼ਾ ਉਹਨਾਂ ਨੇ ਡਟ ਕੇ ਆਪਣਾ ਉਸ ਦਾ ਸਾਹਮਣਾ ਕੀਤਾ। ਇਹ ਵੱਖਰੀ ਗੱਲ ਹੈ ਕਿ ਜਿਹੜੀ ਉਹਨਾਂ ਦੀ ਜਿਹੜੀ ਜਿਹੜੀ ਮਿਹਨਤ ਕੀਤੀ ਹੈ ਉਸਨੂੰ ਕਿੰਨਾ ਕੁ ਫਲ ਮਿਲਿਆ ਤੇ ਉਹ ਕਿੰਨਾ ਲੰਮਾ ਸਮਾਂ ਤੱਕ ਚੱਲੀ ਇੱਥੇ ਨਾ ਲੈ ਕੇ ਵੱਡੇ ਪੱਧਰ ਦੇ ਉੱਤੇ ਪੂਰੀ ਕੌਮ ਦੀ ਹੁੰਦੀ ਹੈ ਕਿਉਂਕਿ ਇਹ ਦੋ ਮਹਾਨ ਸ਼ਖਸੀਅਤਾਂ ਦਾ ਜਿਹੜਾ ਦਿਹਾੜਾ ਮਨਾਉਣਾ ਚਾਹੀਦਾ ਸੀ ਜਿਹੜੀ ਇਸ ਦੇ ਉੱਤੇ ਵਿਚਾਰ ਹੋਣੀ ਚਾਹੀਦੀ ਸੀ ਉਹ ਬਿਲਕੁਲ ਨਾ ਮਾਤਰ ਹੈ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਵਿਰਲੇ ਸੱਜਣ ਨੇ ਜਿਨ੍ਹਾਂ ਨੇ ਇਸ ਵਿਸ਼ੇ ਦੇ ਉੱਤੇ ਗੱਲ ਕੀਤੀ ਗਿਆਨੀ ਦਿੱਤ ਸਿੰਘ ਜੀ ਤੇ ਨਾਲ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦਾ ਸ਼ਹੀਦੀ ਦਿਹਾੜਾ ਪਿੱਛੇ ਲੰਘ ਕੇ ਗਿਆ ਤੇ ਜਿਹੜਾ ਗਿਆਨੀ ਦਿੱਤ ਸਿੰਘ ਜੀ ਦਾ ਅਕਾਲ ਚਲਾਣਾ 6 ਸਤੰਬਰ 1901 ਨੂੰ ਹੋਇਆ ਸੀ ਜਿਹੜੀਆਂ ਲਿਖਤਾਂ ਦੇ ਮੁਤਾਬਕ ਤੇ ਇਹ ਜਿਹੜੀਆਂ ਦੋ ਸ਼ਖਸੀਅਤਾਂ ਨੇ ਜ਼ਿਆਦਾ ਅਸੀਂ ਕੇਂਦਰਿਤ ਰੱਖਾਂਗੇ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ਦੇ ਉੱਤੇ ਕਿਉਂਕਿ ਗਿਆਨੀ ਜਸਵੰਤ ਸਿੰਘ ਜੀ ਖਾਲੜਾ ਜੀ ਉਹਨਾਂ ਦੇ ਉੱਤੇ ਅਸੀਂ ਚੱਲਦੇ ਪ੍ਰੋਗਰਾਮਾਂ ਦੇ ਵਿੱਚ ਜਦੋਂ ਜਦੋਂ ਵੀ ਜ਼ਿਕਰ ਹੁੰਦਾ ਤੇ ਉਹਨਾਂ ਦੀ ਜੀਵਨੀ ਦੇ ਉੱਤੇ ਅਸੀਂ ਝਾਤ ਪਾਉਂਦੇ ਹੀ ਰਹਿੰਦੇ ਹਾਂ ਪਰ ਗਿਆਨੀ ਦਿੱਤ ਸਿੰਘ ਜੀ ਦਾ ਜਿਹੜਾ ਜੀਵਨ ਸੀ ਜਿਹੜਾ ਉਹਨਾਂ ਦਾ ਕੰਮ ਕਰਨ ਦਾ ਢੰਗ ਸੀ ਉਹ ਬੜਾ ਕਾਬਲੇ ਤਾਰੀਫ ਤੇ ਬੜਾ ਮਾਇਨੇ ਰੱਖਦਾ ਏ ਤੇ ਗਿਆਨੀ ਦਿੱਤ ਸਿੰਘ ਜੀ ਅਜਿਹੇ ਸ਼ਖਸ ਨੇ ਜਿਨ੍ਹਾਂ ਨੂੰ ਵੱਡੀ ਪੱਧਰ ਦੇ ਉੱਤੇ ਇਗਨੋਰ ਕੀਤਾ ਗਿਆ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਜਿਨ੍ਹਾਂ ਦੀ ਅੱਜ ਦੇ ਜਿਹੜੇ ਸਮੇਂ ਦੀ ਜਿਹੜੀ ਕਹਿ ਲਈਏ ਕਿ ਵਿਦਵਾਨਾਂ ਦੀ ਜਿਹੜੀ ਰੂਪ ਰੇਖਾ ਹੈ ਉਸ ਨੂੰ ਤਿਆਰ ਕਰਨ ਦੇ ਵਿੱਚ ਬੜੀ ਉਹਨਾਂ ਦੀ ਭੂਮਿਕਾ ਹੈ ਬੜਾ ਉਹਨਾਂ ਦੀ ਜੱਦੋ ਜਹਿਦ ਹੈ ਇਸ ਸਾਰੇ ਕਾਸੇ ਨੂੰ ਸਿਰਜਣ ਦੇ ਵਿੱਚ ਸਿੰਘ ਸਭਾ ਲਹਿਰ ਖਾਲਸਾ ਕਾਲਜ ਜਿਹੜੇ ਖਾਲਸਾ ਸਕੂਲ ਸ਼ੁਰੂ ਕੀਤੇ ਪੰਜਾਬੀ ਅਖਬਾਰ ਸਭ ਤੋਂ ਪਹਿਲਾਂ ਪੰਜਾਬੀ ਅਖਬਾਰ ਗਿਆਨੀ ਦਿੱਤ ਸਿੰਘ ਜੀ ਉਹਨਾਂ ਨੇ ਸ਼ੁਰੂ ਕੀਤਾ ਇਸੇ ਕਰਕੇ ਹੀ ਉਹਨਾਂ ਨੂੰ ਜਿਹੜੀ ਪੰਜਾਬੀ ਲਿਖਣੀ ਦਾ ਜਿਹੜਾ ਪਤਾਮਾ ਕਰਕੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਲਿਖਤੀ ਰੂਪ ਦੇ ਵਿੱਚ ਜਿਹੜੀ ਉਹਨਾਂ ਨੇ ਪਹਿਲੀ ਕੋਸ਼ਿਸ਼ ਉਹਨਾਂ ਨੇ ਹੀ ਸ਼ੁਰੂ ਕੀਤੀ ਗਿਆਨੀ ਦਿੱਤ ਸਿੰਘ ਜੀ ਦਾ ਜੀਵਨ ਇੰਨਾ ਮਨੋਰੰਜਕ ਹੈ ਕਿ ਉਸ ਦੇ ਉੱਤੇ ਕਿੰਨੇ ਹੀ ਲੇਖ ਲਿਖੇ ਜਾ ਸਕਦੇ ਨੇ ਇੰਨਾ ਉਹਨਾਂ ਦਾ ਜੀਵਨ ਦੇ ਵਿੱਚ ਕਦੇ ਖੜੋਤ ਨਹੀਂ ਇੱਕ ਜੇ ਇੱਕ ਪੈਂਤੜਾ ਨਹੀਂ ਸਹੀ ਬੈਠਾ ਤਾਂ ਉਹ ਦੂਸਰੇ ਪੈਂਤੜੇ ਲਈ ਉਹ ਤਿਆਰ ਬਰ ਤਿਆਰ ਤੇ ਜਿਹੜਾ ਉਹਨਾਂ ਦਾ ਮਕਸਦ ਸੀ ਸਿੱਖੀ ਦਾ ਪ੍ਰਚਾਰ ਤੇ ਜਿਹੜਾ ਮੁੱਖ ਮਕਸਦ ਜਿਹੜਾ ਸਿੱਖੀ ਦੇ ਵਿੱਚ ਨਿਘਾਰ ਆ ਚੁੱਕਾ ਸੀ ਉਸ ਨੂੰ ਖਤਮ ਕਰਨ ਦਾ ਸਿੱਖ ਕੌਮ ਦੇ ਵਿੱਚ ਜਿਹੜੀ ਢਹਿੰਦੀ ਕਲਾ ਆ ਚੁੱਕੀ ਸੀ ਉਸ ਨੂੰ ਮਨੋਬਲ ਜਿਹੜਾ ਡਿੱਗ ਚੁੱਕਾ ਸੀ ਉਸ ਨੂੰ ਉੱਪਰ ਚੁੱਕਣ ਦਾ ਜਿਹੜਾ ਮੁੱਖ ਕਾਰਜ ਸੀ ਗਿਆਨੀ ਦਿੱਤ ਸਿੰਘ ਜੀ ਨੇ ਸ਼ੁਰੂ ਕੀਤਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ ਹਕੂਮਤ ਦਾ ਕਬਜ਼ਾ ਹੋਇਆ ਤਾਂ ਇਹ ਬੜਾ ਸੌਖੇ ਸਮਝ ਲੱਗ ਜਾਵੇਗਾ ਕਿ ਜਿਹਨਾਂ ਲੋਕਾਂ ਨੇ ਡੋਗਰਿਆਂ ਦਾ ਇਹਨਾਂ ਦੇ ਵਿੱਚ ਖਾਸ ਤੌਰ ਦੇ ਨਾਂ ਆਉਂਦਾ ਏ ਅੰਗਰੇਜ਼ਾਂ ਨੂੰ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੇ ਵਿੱਚ ਮਦਦ ਕੀਤੀ ਇਹਦੇ ਬਹੁਤ ਜ਼ਿਆਦਾ ਚਾਂਸ ਸੀਗੇ ਉਹਨਾਂ ਨੂੰ ਹੀ ਅਹੁਦੇ ਦਿੱਤੇ ਜਾਂਦੇ ਤੇ ਉਹ ਜਿਹੜੇ ਡੋਗਰੇ ਸੀ ਉਹ ਹਮੇਸ਼ਾ ਹੀ ਸ਼ੁਰੂ ਤੋਂ ਹੀ ਉਹਨਾਂ ਦੇ ਜਿਵੇਂ ਬਹੁਤਾਤ ਦੇ ਵਿੱਚ ਇੱਕ ਉਹ ਸ਼੍ਰੇਣੀ ਹੈ ਕਿ ਜਿਹੜੀ ਸਿੱਖ ਕੌਮ ਦੇ ਨਾਲ ਹਮੇਸ਼ਾ ਹੀ ਧਰੋ ਕਮਾਉਂਦੀ ਰਹੀ ਸ਼ੁਰੂ ਤੋਂ ਜਿਵੇਂ ਪਹਾੜੀ ਰਾਜੇ ਵੀ ਸਮੇਂ ਸਮੇਂ ਦੇ ਉੱਤੇ ਸਿੱਖ ਕੌਮ ਦੇ ਨਾਲ ਧਰੋ ਕਮਾਉਂਦੇ ਰਹੇ ਇਸ ਦੇ ਵਿੱਚ ਉਹਨਾਂ ਦਾ ਇੱਕ ਉਹਨਾਂ ਦਾ ਇੱਕ ਮਿਸ਼ਨ ਹੁੰਦਾ ਸੀ ਇੱਕ ਉਹਨਾਂ ਦਾ ਇਰਾਦਾ ਹੁੰਦਾ ਸੀ ਕਿ ਜਿਹੜਾ ਉਹ ਇੱਕ ਸਿਸਟਮ ਜਿਹੜਾ ਇੱਕ ਰਾਜੇ ਪ੍ਰਜਾ ਵਾਲਾ ਕੰਮ ਜਿਹੜਾ ਉਹ ਚੱਲਦਾ ਰਹੇ ਤੇ ਸਿੱਖ ਕੌਮ ਇਸ ਨੂੰ ਪ੍ਰਵਾਨ ਨਹੀਂ ਸੀ ਕਰਦੀ ਤੇ ਇਹ ਜਿਹੜਾ ਰਾਜਾ ਪ੍ਰਜਾ ਵਾਲਾ ਕੰਮ ਕੁਝ ਹੱਦ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਵੀ ਸ਼ਾਇਦ ਉਸਦੇ ਜ਼ਿਹਨ ਚ ਵੀ ਬੈਠ ਚੁੱਕਾ ਸੀ ਭਾਵੇਂ ਕਿ ਪੰਜਾਬ ਦੇ ਲਈ ਉਹ ਰਾਜ ਇੱਕ ਬਹੁਤ ਵਧੀਆ ਰਾਜ ਸੀ ਪਰ ਸੰਪੂਰਨ ਖਾਲਸਾ ਰਾਜ ਉਹ ਨਹੀਂ ਸੀ ਮਹਾਰਾਜਾ ਰਣਜੀਤ ਸਿੰਘ ਖੁਦ ਸਾਰੇ ਉਹ ਕੰਮ ਕਰਦਾ ਸੀ ਜੋ ਉਸ ਸਮੇਂ ਦੇ ਰਾਜੇ ਕਰਦੇ ਸੀ ਹਾਂ ਇਹ ਗੱਲ ਚ ਕੋਈ ਸ਼ੱਕ ਨਹੀਂ ਕਿ ਉਹ ਗਲਤ ਕੰਮ ਘੱਟ ਕਰਦਾ ਸੀ ਬਾਕੀ ਰਾਜਿਆਂ ਦੇ ਮੁਤਾਬਕ, ਪਰ ਇਸ ਦਾ ਮਤਲਬ ਉਹ ਨਹੀਂ ਇਹ ਨਹੀਂ ਕਿ ਉਹ ਨਹੀਂ ਸੀ ਕਰਦਾ, ਜਿਵੇਂ ਕੰਜਰੀਆਂ ਦਾ ਨਾਚ ਦੇਖਣਾ ਇਹ ਕੋਈ ਆਮ ਇਨਸਾਨ ਜਾਂ ਚੰਗੇ ਇਨਸਾਨ ਦੀ ਨਿਸ਼ਾਨੀ ਨਹੀਂ ਹੁੰਦੀ, ਪਰ ਇਹ ਇੱਕ ਵੱਖਰਾ ਵਿਸ਼ਾ ਹੈ ਕਿ ਕਿਉਂਕਿ ਉਹ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਉਸ ਦੇ ਉੱਤੇ ਸਿਰਫ ਇੱਕ ਕਬਜ਼ਾ ਕੀਤਾ ਸੀ ਤੇ ਉਹ ਰਾਜ ਸਥਾਪਿਤ ਕੀਤਾ ਸੀ ਮਿਸਲਾਂ ਨੇ ਆਪਣੀ ਜੱਦੋ ਜਹਿਦ ਕਰਕੇ, ਤੇ ਹੌਲੀ ਹੌਲੀ ਡੋਗਰਿਆਂ ਦੇ ਕਹੇ ਕਹੇ ਚੜ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਿਹੜੇ ਉਹ ਸਿੱਪਾ ਸਲਾਰ ਸੀ ਜਿਹੜੇ ਕੌਮ ਦੇ ਯੋਧੇ ਸੀ ਉਹਨਾਂ ਨੂੰ ਹੌਲੀ ਹੌਲੀ ਉਹਨਾਂ ਦੀ ਤਾਕਤ ਘਟਾ ਕੇ ਉਹਨਾਂ ਨੂੰ ਪਾਸੇ ਕਰ ਦਿੱਤਾ, ਤੇ ਅਕਾਲੀ ਫੂਲਾ ਸਿੰਘ ਤੋਂ ਤਾਂ ਉਸ ਨੂੰ ਡਰ ਲੱਗਣਾ ਹੀ ਸੀ, ਤੇ ਨਾਲ ਹਰੀ ਸਿੰਘ ਨਲੂਆ ਜੀ ਤੋਂ ਤੇ ਹੋਰ ਵੀ ਜਿੰਨੇ ਵੀ ਯੋਧੇ ਸੀ ਉਹਨਾਂ ਸਾਰਿਆਂ ਤੋਂ ਉਹ ਅੰਦਰੂਨੀ ਤੌਰ ਤੇ ਡਰਦਾ ਸੀ, ਕਿਉਂਕਿ ਇਹ ਉਹ ਸ਼ਖਸ ਸੀ ਹਰੀ ਸਿੰਘ ਨਲੂਆ ਜੀ ਨੇ ਜਦੋਂ ਅੰਗਰੇਜ਼ਾਂ ਨਾਲ ਸੰਧੀ ਹੋਈ ਸੀ ਉਸ ਸਮੇਂ ਸਾਰਿਆਂ ਦੇ ਵਿੱਚ ਬੈਠੇ ਦੇ ਵਿੱਚ ਇਹ ਗੱਲ ਕਹਿ ਦਿੱਤੀ ਸੀ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਇਹ ਤੇਰਾ ਕੋਈ ਜੱਦੀ ਪੁਸ਼ਤੀ ਰਾਜ ਨਹੀਂ, ਤੇ ਅਕਾਲੀ ਫੂਲਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਵੇਂ ਕੋੜਿਆਂ ਦੀ ਸਜ਼ਾ ਲਾਈ ਸੀ, ਤੇ ਹੌਲੀ ਹੌਲੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਦਿਲੀ ਇੱਛਾ ਜਿਹੜੀ ਜਿਸ ਨੂੰ ਉਕਸਾਇਆ ਵੀ ਗਿਆ ਡੋਗਰਿਆਂ ਵੱਲੋਂ ਕਿ ਇਹ ਰਾਜ ਜੱਦੀ ਪੁਸ਼ਤੀ ਕਾਇਮ ਕੀਤਾ ਜਾਵੇ, ਇਸੇ ਦੇ ਚੱਲਦਿਆਂ ਹੀ ਜਿਵੇਂ ਅੱਗੇ ਉਹ ਪ੍ਰਥਾ ਸ਼ੁਰੂ ਹੋਈ ਜਿਹੜੀ ਪਹਿਲਾਂ ਤੋਂ ਚੱਲਦੀ ਆਉਂਦੀ ਸੀ, ਰਾਜਿਆਂ ਦੇ ਅੱਗੇ ਪੁੱਤ ਰਾਜੇ ਜਿਹੜੇ ਪ੍ਰਜਾ ਹੈ ਉਹ ਹਮੇਸ਼ਾ ਹੀ ਰਾਜਿਆਂ ਨੂੰ ਰੱਬ ਕਰਕੇ ਸਮਝਣ, ਪਰ ਸਿੱਖ ਕੌਮ ਕਾਫੀ ਹੱਦ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੀ ਗਿਰਾਵਟ ਦੇ ਵਿੱਚ ਆ ਚੁੱਕੀ ਸੀ, ਜਿਹੜਾ ਸਰਬੱਤ ਖਾਲਸਾ ਸੀ ਜਿੱਥੇ ਇੱਕ ਖੁੱਲੀ ਚਰਚਾ ਹੁੰਦੀ ਸੀ ਹਰ ਇੱਕ ਵਿਸ਼ੇ ਦੇ ਉੱਤੇ, ਉਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਉਹ ਬੰਦ ਹੋ ਚੁੱਕਾ ਸੀ, ਇਸ ਦਾ ਜ਼ਿੰਮੇਵਾਰ ਮਹਾਰਾਜਾ ਰਣਜੀਤ ਸਿੰਘ ਖੁਦ ਸੀ ਜਾਂ ਡੋਗਰਿਆਂ ਦੇ ਕਹਿਣ ਤੇ ਸੀ ਜਾਂ ਕੁਛ ਵੀ ਸੀ, ਪਰ ਉਸ ਦੇ ਰਾਜ ਦੇ ਵਿੱਚ ਇਹ ਪ੍ਰਥਾ ਖਤਮ ਹੋਈ ਜਿਹੜੀ ਕੌਮ ਦੇ ਲਈ ਬੜੀ ਘਾਤਕ ਸਿੱਧ ਹੋਈ, ਤੇ ਉਸ ਤੋਂ ਬਾਅਦ ਜਿਹੜੀਆਂ ਸੰਧੀਆਂ ਅੰਗਰੇਜ਼ਾਂ ਦੇ ਸਮੇਂ ਵੀ ਹੋਈਆਂ ਤੇ ਉਸ ਤੋਂ ਪਹਿਲਾਂ ਦੇ ਵੀ ਜਿਵੇਂ ਆਪਾਂ ਦੇਖਦੇ ਹਾਂ ਜਿਹੜੇ ਉਸ ਸਮੇਂ ਦੇ ਲਿਖਤਾਂ ਮਿਲਦੀਆਂ ਨੇ ਕਿ ਉਸ ਸਮੇਂ ਫਰਾਂਸ ਤੋਂ ਆ ਕੇ ਵੀ ਲੋਕ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਕੰਮ ਕਰਦੇ ਸੀ, ਸਿਰਫ ਕੰਮ ਹੀ ਨਹੀਂ ਸੀ ਕਰਦੇ ਉੱਚੇ ਅਹੁਦਿਆਂ ਦੇ ਉੱਤੇ ਵੀ ਬੈਠੇ ਸੀ, ਤੇ ਕਾਫੀ ਹੱਦ ਤੱਕ ਜਿਵੇਂ ਸਾਰਿਆਂ ਨੂੰ ਖੁਸ਼ ਕਰਨ ਦੇ ਚੱਕਰ ਦੇ ਵਿੱਚ ਕਹਿ ਲਓ ਜਾਂ ਸਾਰਿਆਂ ਦੇ ਵਿੱਚ ਆਪਣੀ ਜਿਹੜੀ ਟੋਰ ਬਣਾਉਣ ਦੇ ਚੱਕਰ ਚ ਕਹਿ ਲਓ, ਉਸ ਨੇ ਸਿੱਖ ਸਿਧਾਂਤਾਂ ਦੇ ਉੱਤੇ ਬਹੁਤ ਗਹਿਰੀਆਂ ਸੱਟਾਂ ਲਾਈਆਂ, ਤੇ ਜਿਸ ਦੇ ਕਰਕੇ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਜਦੋਂ ਉਹ ਮਰ ਗਿਆ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਥੋੜੇ ਹੀ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੇ ਉੱਤੇ ਕਬਜ਼ਾ ਕਰ ਲਿਆ, ਸਿੱਖ ਰਾਜ ਜਿਹੜਾ ਸਿੱਖ ਕੌਮ ਨੇ ਆਪਣਾ ਖੂਨ ਡੋਲ ਕੇ ਸਿਰਜਿਆ ਸੀ, ਜਿਹਦੀਆਂ ਹੱਦਾਂ ਕਿਸੇ ਸਮੇਂ ਦਿੱਲੀ ਤੋਂ ਲੈ ਕੇ ਕੰਧਾਰ ਤੱਕ ਲੱਗਦੀਆਂ ਸੀ, ਤੇ ਫਿਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਜਿਹੜਾ ਦਿੱਲੀ ਤੋਂ ਲੈ ਕੇ ਜਿਹੜਾ ਸਤਲੁਜ ਤੱਕ ਦਾ ਇਲਾਕਾ ਸੀ ਉਹ ਰਿਆਸਤਾਂ ਨੂੰ ਦਿੱਤਾ ਗਿਆ, ਜਿਵੇਂ ਪਟਿਆਲਾ ਰਿਆਸਤ, ਨਾਭਾ ਰਿਆਸਤ ਜਾਂ ਇਸ ਤਰ੍ਹਾਂ ਜਿਹੜਾ ਚੱਲਦਾ ਸੀ, ਤੇ ਆਪ ਸੁਰੱਖਿਅਤ ਥਾਂ ਦੇ ਉੱਤੇ ਉਸਨੇ ਰਹਿਣ ਦਾ ਫੈਸਲਾ ਕੀਤਾ ਸੀ, ਪਰ ਦੂਸਰੇ ਪਾਸੇ ਜਿਹੜੇ ਸਿੱਖ ਕੌਮ ਦੇ ਯੋਧੇ ਸੀ ਹਰੀ ਸਿੰਘ ਨਲੂਆ ਵਰਗੇ ਉਹਨਾਂ ਨੂੰ ਅਫਗਾਨਾਂ ਦੇ ਨਾਲ ਲੜਨ ਦੇ ਲਈ ਇੱਕ ਵਿਉਂਤ ਦੇ ਨਾਲ ਉਹਨਾਂ ਨੂੰ ਪਾਸੇ ਕੀਤਾ, ਪਰ ਇਹ ਸਾਰੇ ਕਾਸੇ ਦਾ ਜਿਹੜਾ ਅਖੀਰ ਦੇ ਵਿੱਚ ਸਿੱਟਾ ਇਹ ਨਿਕਲਿਆ ਕਿ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਥੋੜੇ ਹੀ ਸਮੇਂ ਦੇ ਵਿੱਚ ਅੰਗਰੇਜ਼ ਹਕੂਮਤ ਦਾ ਪੰਜਾਬ ਦੇ ਉੱਤੇ ਕਬਜ਼ਾ ਹੋ ਗਿਆ, ਜਿਸ ਦੇ ਲਈ ਖੁਦ ਅੰਗਰੇਜ਼ ਹਕੂਮਤ ਦੇ ਉਸ ਸਮੇਂ ਦੀਆਂ ਜਿਹੜੀਆਂ ਲਿਖਤਾਂ ਨੇ ਉਹ ਖੁਦ ਇਹ ਨਹੀਂ ਸੀ ਚਾਹੁੰਦੇ ਕਿ ਉਹ ਪੰਜਾਬ ਦੇ ਉੱਤੇ ਕਬਜ਼ਾ ਕਰਨ, ਪਰ ਉਹਨਾਂ ਨੂੰ ਸੁਰੱਖਿਅਤ ਲੱਗਦਾ ਸੀ, ਜਿਹੜੀ ਸਿੱਖ ਕੌਮ ਦੀ ਇੱਕ ਕੰਧ ਬਣੀ ਹੋਈ ਸੀ ਅਫਗਾਨਿਸਤਾਨ ਤੇ ਭਾਰਤ ਦੇ ਵਿੱਚ, ਪਰ ਡੋਗਰਿਆਂ ਦੇ ਉਕਸਾਉਣ ਦੇ ਉੱਤੇ ਤੇ ਬਣੀ ਬਣਾਈ ਚੀਜ਼ ਜਿਵੇਂ ਅੰਗਰੇਜ਼ ਹਕੂਮਤ ਨੂੰ ਮਿਲਦੀ ਸੀ ਤੇ ਉਹ ਵੀ ਮੌਕੇ ਦਾ ਫਾਇਦਾ ਚੁੱਕਣੋਂ ਖੁੰਝਦੇ ਨਹੀਂ ਸੀ, ਤੇ ਇਸ ਦਾ ਸਿੱਟਾ ਇਹ ਨਿਕਲਿਆ। ਹਾਂਜੀ
ਹਾਂਜੀ,
5 ਮਿੰਟ ਥੋੜੀ ਜਿਹੀ ਭੂਮਿਕਾ ਜੀ ਬਣਾ।
ਹਾਂਜੀ,
ਤੇ ਇਸ ਦਾ ਸਿੱਟਾ ਇਹ ਨਿਕਲਿਆ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਮੌਤ ਹੋਈ ਉਸ ਤੋਂ ਥੋੜੇ ਅੰਗਰੇਜ਼ ਹਕੂਮਤ ਦਾ ਕਬਜ਼ਾ ਹੋਇਆ ਉਸ ਤੋਂ ਥੋੜੇ ਦਿਨਾਂ ਦੇ ਵਿੱਚ ਹੀ ਅੰਗਰੇਜ਼ ਹਕੂਮਤ ਨੇ ਅਜਿਹਾ ਜਾਲ ਬੁਣਤਾ ਜਿਵੇਂ ਜਿਹੜੇ ਜਿਹੜੇ ਸਿੱਖ ਕੌਮ ਦੇ ਵਿਰੋਧੀ ਸੀ ਉਹਨਾਂ ਨੂੰ ਹੋਰ ਤਾਕਤ ਦਿੱਤੀ, ਨਾਲ ਦੀ ਨਾਲ ਈਸਾਈ ਮਤ ਦੇ ਜਿਹੜੇ ਪ੍ਰਚਾਰਕ ਸੀ ਉਹਨਾਂ ਨੂੰ ਵੱਡੀ ਪੱਧਰ ਦੇ ਉੱਤੇ ਪੰਜਾਬ ਦੇ ਵਿੱਚ ਉਤਾਰਿਆ ਗਿਆ, ਤੇ ਜਿਹੜੇ ਯੋਧੇ ਸੀ ਜਿਵੇਂ ਬਾਬਾ ਰਾਮ ਸਿੰਘ ਜੀ ਤੇ ਉਹਨਾਂ ਦਾ ਨਾਂ ਹੀ ਵਰਤ ਕੇ ਤੇ ਬਹੁਤ ਬਹੁਤਾਤ ਦੇ ਵਿੱਚ ਇਹ ਉਹ ਸਮਾਂ ਸੀ ਜਦੋਂ ਬਹੁਤਾਤ ਦੇ ਵਿੱਚ ਜਿਹੜੇ ਲਾਲਚੀ ਕਿਸਮ ਦੇ ਲੋਕਾਂ ਨੂੰ ਸਿੱਖ ਕੌਮ ਦੇ ਵਿੱਚੋਂ ਲਾਲਚੀ ਕਿਸਮ ਦੇ ਲੋਕਾਂ ਨੂੰ ਅੰਗਰੇਜ਼ ਹਕੂਮਤ ਨੇ ਚੁੱਕਿਆ ਤੇ ਉਹਨਾਂ ਨੂੰ ਸੰਤ ਬਾਬੇ ਬਣਾ ਕੇ ਸਿੱਖ ਕੌਮ ਦੇ ਵਿੱਚ ਪੇਸ਼ ਕੀਤਾ ਤੇ ਨਾਲ ਜਿਹੜੇ ਜਿਹੜੇ ਸਮੇਂ ਦੇ ਉਦਾਸੀ ਪਹਿਲਾਂ ਤੋਂ ਹੀ ਸਿੱਖ ਕੌਮ ਨਾਲ ਕੁਝ ਉਦਾਸੀ ਸਹੀ ਵੀ ਸੀ ਪਰ ਬਹੁਤਾਤ ਦੇ ਵਿੱਚ ਜਿਹੜੇ ਉਦਾਸੀ ਸੰਪਰਦਾਵਾਂ ਸੀ ਉਹ ਸਿੱਖ ਕੌਮ ਨਾਲ ਧਰੋਹ ਘੁਮਾਉਂਦੀਆਂ ਆਈਆਂ ਸੀ ਜਿਵੇਂ ਹਰਭਗਤ ਨਿਰੰਜਣੀਆਂ ਤੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਮਾਨਤਾ ਦਿੱਤੀ ਤੇ ਇਹ ਉਸ ਸਮੇਂ ਦੇ ਹਾਲਾਤ ਸੀ ਜਦੋਂ ਗਿਆਨੀ ਦਿੱਤ ਸਿੰਘ ਜੀ ਦਾ ਜਨਮ ਪੰਜਾਬ ਦੀ ਧਰਤੀ ਤੇ ਹੋਇਆ ਤੇ ਕਿਵੇਂ ਕਿਵੇਂ ਉਹਨਾਂ ਨੇ ਇਸ ਦਾ ਟਾਕਰਾ ਕੀਤਾ ਆਪਾਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਸ ਨੂੰ ਜ਼ਿਕਰ ਕਰਾਂਗੇ ਇਸ ਦਾ।
ਹਾਂਜੀ, ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਜਿਹੜਾ ਉਹਨਾਂ ਦਾ ਅੰਤਿਮ ਸੰਸਕਾਰ ਕਰਨ ਤੋਂ ਥੋੜੇ ਟਾਈਮ ਬਾਅਦ ਹੀ ਜਿਵੇਂ ਮੇਨ ਤੌਰ ਦੇ ਉੱਤੇ ਆਪਾਂ ਅੱਜ ਵੀ ਸਾਨੂੰ ਇਤਿਹਾਸ ਦੇ ਵਿੱਚੋਂ ਇਹ ਪੜ੍ਹਿਆ ਪਤਾ ਲੱਗਦਾ ਹੈ ਕਿ ਦਰਬਾਰ ਸਾਹਿਬ ਸਮੂਹ ਦੇ ਅੰਦਰ ਮੂਰਤੀਆਂ ਰੱਖਣੀਆਂ ਮਹੰਤਾਂ ਵੱਲੋਂ ਸ਼ਿਵ ਦੀਆਂ ਜਾਂ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖ ਕੇ ਜੋਤਾਂ ਜਗਾਉਣੀਆਂ ਇਹ ਕੰਮ ਅੰਗਰੇਜ਼ਾਂ ਦੀ ਸ਼ਹਿ ਥੱਲੇ ਸਿੱਖ ਧਰਮ ਦਾ ਜਿਹੜਾ ਕੇਂਦਰੀ ਸਥਾਨ ਹੈ ਜਿਹੜਾ ਇੱਕ ਸਾਡਾ ਧੁਰਾ ਹੈ ਜਿਹੜੀਆਂ ਜਿੱਥੇ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਕਿ ਸਾਡੀਆਂ ਜੜ੍ਹਾਂ ਉਸ ਪਵਿੱਤਰ ਧਰਤੀ ਦੇ ਨਾਲ ਬਹੁਤ ਜੁੜੀਆਂ ਨੇ ਜਿੱਥੇ ਪੰਜਵੇਂ ਪਾਤਸ਼ਾਹ ਨੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੋਥੀ ਦੇ ਰੂਪ ਦੇ ਵਿੱਚ ਪ੍ਰਕਾਸ਼ ਕਰਦੇ ਹੋਏ ਸਿੱਖ ਸੰਗਤ ਦੇ ਅੱਗੇ ਸ਼ਬਦ ਗੁਰੂ ਦਾ ਜਿਹੜਾ ਇੱਕ ਉਹ ਭੰਡਾਰ ਜਿਹੜਾ ਸੀ ਉਸ ਸਿੱਖਾਂ ਦੀ ਝੋਲੀ ਪਾਇਆ ਅਤੇ ਲੋਕਾਈ ਨੂੰ ਦਿੱਤਾ। ਉਸ ਪ੍ਰਕਰਮਾਂ ਦੇ ਵਿੱਚ ਕੁਕਰਮ ਹੋਣੇ ਵੀ ਸ਼ੁਰੂ ਹੋਏ, ਬਹੁਤ ਕੁਝ ਚੱਲਿਆ, ਜਾਤਾਂ ਦੇ ਉੱਪਰ ਵੀ ਜਾਤ ਪਾਤ ਦੇ ਉੱਤੇ ਵੀ ਬਹੁਤ ਕੁਝ ਚੱਲਿਆ। ਪਰ ਉਸ ਦੇ ਦੌਰਾਨ ਜਦੋਂ ਵੀ ਅਸੀਂ ਆਪਣੇ ਸਿੱਖ ਫਿਲਾਸਫਰ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਹੋਣਾਂ ਦੀ ਹਿਸਟਰੀ ਪੜ੍ਹਦੇ ਹਾਂ, ਉਹਨਾਂ ਦੀ ਜ਼ਿੰਦਗੀ ਦੇ ਉੱਤੇ ਝਾਤ ਮਾਰਦੇ ਹਾਂ ਅਤੇ ਉਹਨਾਂ ਦਾ ਨਿਆਰਾਪਨ, ਉਸ ਨਿਆਰੇਪਨ ਨੇ ਜੋ ਖਾਲਸੇ ਦਾ ਨਿਆਰਾਪਨ ਸੀ ਉਹਨੂੰ ਫਿਰ ਬਰਕਰਾਰ ਕੀਤਾ। ਉਹ ਅੱਜ ਆਪਾਂ ਅੱਜ ਦੇ ਇਸ ਰਹਿੰਦੇ ਸਮੇਂ ਦੇ ਦੌਰਾਨ ਉਹਨਾਂ ਵਿਚਾਰਾਂ ਦੇ ਨਾਲ ਆਪ ਜੀ ਨੂੰ ਇਸੇ ਤਰ੍ਹਾਂ ਅਗਲੀ ਜਿਹੜੀ ਗੱਲਬਾਤ ਉਹਦੇ ਨਾਲ ਜੋੜਦੇ ਚੱਲਾਂਗੇ। ਅਤੇ ਜਦੋਂ ਵੀ ਕੌਮ ਦੇ ਉੱਤੇ ਕਦੀ ਵੀ ਗੱਲ ਕਰਦੇ ਹਾਂ ਤਾਂ ਸਾਡੀ ਕੌਮ ਵੀ ਨਿਰਾਲੀ ਹੈ, ਜਿੰਨੀ ਸੰਪਸ਼ਟ ਗੁਰਮਤਿ ਵਿਚਾਰਧਾਰਾ ਅਤੇ ਨਿਆਰਾਪਨ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਦਿੱਤਾ ਹੈ ਓਨੇ ਹੀ ਇਹ ਭਰਮਾਂ ਵਹਿਮਾਂ ਵਿੱਚ ਫਸ ਕੇ ਆਪਣੀ ਹੋਂਦ ਲਈ ਖਤਰਾ ਪੈਦਾ ਕਰ ਰਹੀ ਹੈ। ਅੱਜ ਦੀ ਗੱਲ ਤਾਂ ਛੱਡੋ, ਅੱਜ ਤੋਂ ਕਈ ਵਰੇ ਪਹਿਲਾਂ ਵੀ ਇਸੇ ਹੀ ਬਿਮਾਰੀ ਵਿੱਚ ਫਸੀ ਪਈ ਸਾਡੀ ਸਿੱਖ ਕੌਮ ਆਪਣੇ ਗੁਰਧਾਮਾਂ ਤੋਂ, ਆਪਣੇ ਗੁਰ ਇਤਿਹਾਸ ਸਿੱਖ ਇਤਿਹਾਸ ਤੋਂ ਨਾ ਵਾਕਵ ਇੱਧਰ ਉੱਧਰ ਮੜੀਆਂ ਮਸਾਣਾਂ ਦੀ ਪੂਜਾ ਕਰਦੀ ਵੇਖੀ ਗਈ। ਪਰ ਜਦੋਂ ਗਿਆਨੀ ਦਿੱਤ ਸਿੰਘ ਦਾ ਜਿਹੜਾ ਟਾਈਮ ਹੈ ਜਾਂ ਗਿਆਨੀ ਦਿੱਤ ਸਿੰਘ ਹੋਣਾਂ ਦੀ ਜਿਹੜੀ ਦੇਣ ਹੈ ਜਦੋਂ ਉਹਨਾਂ ਨੂੰ ਵੇਖਦੇ ਹਾਂ, ਪਰ ਜਦੋਂ ਇਹੋ ਜਿਹਾ ਸਮਾਂ ਹੁੰਦਾ ਹੈ ਉਸ ਸਮੇਂ ਦੇ ਦੌਰਾਨ ਅਕਾਲ ਪੁਰਖ ਬੇਅੰਤ ਹੈ, ਉਹ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਅੱਲਾ ਰਾਮ ਆਪਾਂ ਜੋ ਮਰਜ਼ੀ ਕਹਿ ਲਈਏ ਉਹ ਬੇਅੰਤ ਹੈ। ਜਦੋਂ ਵੀ ਕੌਮ 'ਤੇ ਭੀੜ ਆਉਂਦੀ ਹੈ ਉਹ ਖਾਲਸੇ ਨੂੰ ਭੀੜਾ ਰੂਪੀ ਅਗਨੀ ਵਿੱਚੋਂ ਸੋਨਾ ਬਣਾ ਕੇ ਕੱਢਦਾ ਆਇਆ ਹੈ। ਉਸ ਸਮੇਂ ਕੌਮ ਦਾ ਵੱਡਾ ਹਿੱਸਾ ਸਨਾਤਨੀ ਬਣ ਚੁੱਕਾ ਹੁੰਦਾ ਹੈ ਅਤੇ ਗੁਰਮਤਿ ਤੋਂ ਅਣਜਾਣ ਹੋ ਕੇ ਠੱਠੇ ਠੇਲੇ ਜਿਹੜੇ ਨੇ, ਕਹਿਣ ਦਾ ਭਾਵ ਕਦੀ ਇਸ ਡੇਰੇ 'ਤੇ ਕਦੀ ਉਸ ਡੇਰੇ 'ਤੇ ਪਗਡੰਡੀ ਛੱਡ ਕੇ, ਜਿਹੜੀਆਂ ਪਗਡੰਡੀਆਂ ਸਿੱਧਾ ਰਾਹ ਛੱਡ ਕੇ ਕੁਰਾਹੇ ਪਿਆ ਆਪਾਂ ਜਿਹਨੂੰ ਆਪਾਂ ਕਹਿ ਸਕਦੇ ਹਾਂ। ਉਹ ਫਿਰ ਉਸ ਦੇ ਦੌਰਾਨ ਬਹੁਤ ਕੁਝ ਸਾਨੂੰ ਦੇਖਣ ਨੂੰ ਮਿਲਦਾ ਹੈ ਅਤੇ ਉਹਨਾਂ ਸਮਿਆਂ ਦੇ ਦੌਰਾਨ ਅੰਗਰੇਜ਼ਾਂ ਦੀ ਗੁਲਾਮੀ ਬਹੁਤ ਗਿਣਤੀ ਦੇ ਪ੍ਰਭਾਵ ਅਤੇ ਗੁਰੂ ਡੰਮ ਨੇ ਆ ਘੇਰਿਆ ਸੀ ਕੌਮ ਨੂੰ, ਕੌਮ ਫੁੱਟ ਦਾ ਸ਼ਿਕਾਰ ਵੀ ਹੋਈ। ਐਸੇ ਵਿਪਤਾ ਭਰੇ ਸਮੇਂ ਵਿੱਚ ਗਿਆਨੀ ਦਿੱਤ ਸਿੰਘ ਜੀ ਹਰ ਮਹਾਜ਼ ਉੱਤੇ ਡਟ ਗਏ ਕਿ ਸਨਾਤਨੀ ਕੀ ਆਰੀਆ ਸਮਾਜੀ ਕੀ ਗੁਰਦੁਆਰਿਆਂ ਦੇ ਪੁਜਾਰੀ ਸਾਰਿਆਂ ਦੇ ਨਾਲ ਉਹਨਾਂ ਨੇ ਡਟ ਕੇ ਟੱਕਰ ਲੈ ਕੇ ਗਿਆਨੀ ਜੀ ਨੇ ਕੌਮ ਨੂੰ ਆਪਣੇ ਪੈਰਾਂ ਉੱਤੇ ਖੜਾ ਕਰ ਦਿੱਤਾ। ਆਓ ਇਹਨਾਂ ਦੇ ਜੀਵਨ ਤੋਂ ਆਪਾਂ ਵੀ ਕੁਝ ਸਿੱਖੀਏ ਅਤੇ ਕੌਮ ਨੂੰ ਕੁੰਭਕਰਨੀ ਨੀਂਦ ਵਿੱਚੋਂ ਜਗਾਉਣ ਦਾ ਉਪਰਾਲਾ ਕਰੀਏ। ਮੇਨ ਮਕਸਦ ਸਾਡਾ ਅੱਜ ਦੇ ਪ੍ਰੋਗਰਾਮ ਕਰਨ ਦਾ ਇਹ ਹੈ ਕਿ ਅਸੀਂ ਸੁੱਤੇ ਪਏ ਹਾਂ ਅੱਜ ਵੀ, ਗੁਰੂ ਸਾਹਿਬਾਨ ਨੇ 540 or 50 ਵਰੇ ਪਹਿਲਾਂ ਜਿਹੜਾ ਸਾਨੂੰ ਗੁਰੂ ਸ਼ਬਦ ਦਿੱਤਾ ਸੀ ਅਸੀਂ ਉੱਤੋਂ ਟੁੱਟ ਕੇ ਅੱਜ ਫਿਰ ਕੁਰਾਹੇ ਪੈ ਬੈਠੇ ਹਾਂ। ਆਪਣੇ ਪੁਰਬਿਆਂ ਪੁਰਖਿਆਂ ਦੇ ਜਿਹੜੇ ਪੁਰਬ ਨੇ ਉਹ ਮਨਾਏ ਸਾਡੇ ਤਾਦੀ ਸਫਰੇ ਨੇ। ਜੇਕਰ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਪੜ੍ਹੀਏ, ਉਹਨਾਂ ਦੀ ਦਿੱਤੀ ਹੋਈ ਦੇਣ ਨੂੰ ਪੜ੍ਹੀਏ, ਜਦ ਉਹ ਦੇਣ ਦੇ ਕੇ ਜਾ ਸਕਦੇ ਨੇ, ਕੌਮ ਨੂੰ ਕੁਰਾਹੇ ਪਈ ਨੂੰ ਰਾਹੇ ਪਾ ਸਕਦੇ ਨੇ, ਤਾਂ ਸਾਨੂੰ ਕੀ ਗੱਲ ਹੈ। ਅਸੀਂ ਵੀ ਤਾਂ ਉਸੇ ਗੁਰੂ ਦੇ ਪਾਸ਼ਕ ਹਾਂ ਜਿਸ ਗੁਰੂ ਨੂੰ ਉਹ ਮੰਨਦੇ ਸਨ। ਅਸੀਂ ਵੀ ਤਾਂ ਗੁਰਬਾਣੀ ਉਹ ਹੀ ਪੜ੍ਹਦੇ ਹਾਂ ਜਿਹੜੀ ਗੁਰਬਾਣੀ ਗਿਆਨੀ ਦਿੱਤ ਸਿੰਘ ਹੋਣਾਂ ਨੇ ਪੜ੍ਹੀ ਸੀ। ਅਸੀਂ ਵੀ ਤਾਂ ਇਤਿਹਾਸ ਤੇ ਗੁਰ ਇਤਿਹਾਸ ਸਿੱਖ ਇਤਿਹਾਸ ਉਹੀ ਵਿਚਾਰਦੇ ਆ ਜਿਹੜਾ ਉਹਨਾਂ ਨੇ ਵਿਚਾਰਿਆ ਸੀ, ਪਰ ਅਸੀਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਨਜ਼ਰ ਆਉਂਦੇ ਆ, ਹੋਰ ਕੁਝ ਨਹੀਂ।
ਹਾਂਜੀ, ਗਿਆਨੀ ਦਿੱਤ ਸਿੰਘ ਜੀ ਦਾ ਜਿਹੜਾ ਵਿਦਿਆ ਵਾਲੇ ਪਾਸੇ ਦਾ ਸਫ਼ਰ, ਉਹ ਵੀ ਜਿਵੇਂ ਪਤਾ ਹੀ ਹੈ ਕਿ ਉਸ ਸਮੇਂ ਉਦਾਸੀਆਂ ਦਾ ਜ਼ੋਰ ਸੀ ਬਹੁਤਾਤ ਦੇ ਵਿੱਚ, ਜਿਵੇਂ ਬ੍ਰਾਹਮਣਵਾਦ ਨੇ ਵਿਪਰਵਾਦ ਨੇ ਬਦਲਵਾਂ ਰੂਪ ਉਦਾਸੀਆਂ ਦਾ ਰੂਪ ਧਾਰ ਕੇ, ਜਿਹਦੇ ਵਿੱਚ ਉਹ ਸ਼ਰਧਾ ਜ਼ਿਆਦਾ ਘੋਲਦੇ ਸੀ, ਅਤੇ ਇਸ ਕਰਕੇ ਸਾਡੀ ਭੋਲੀ ਭਾਲੀ ਕੌਮ ਉਹਨਾਂ ਦੇ ਜਾਲ ਦੇ ਵਿੱਚ ਫਸ ਕੇ, ਜਿਹੜੇ ਅਸਲ ਮਕਸਦ ਤੋਂ, ਜਿਹੜਾ ਅਸਲ ਕਹਿ ਲਈਏ ਕਿ ਅਸਲ ਸਿੱਖੀ ਸੀ ਜਾਂ ਅਸਲ ਗੱਲ ਸੀ ਜਿਸ ਜਿਹੜੀ ਸਾਨੂੰ ਸਮਝਣੀ ਚਾਹੀਦੀ ਸੀ, ਉਸ ਤੋਂ ਕੋਹਾਂ ਦੂਰ ਜਾ ਚੁੱਕੇ, ਹੋਰ ਹੀ ਕਰਮ ਕਾਂਡਾਂ ਦੇ ਵਿੱਚ ਫਸੇ ਸੀ। ਅਤੇ ਜਿਹੜਾ ਜਿਵੇਂ ਅੱਜ ਦੇ ਸਮੇਂ ਦੇ ਆਪਾਂ ਦੇ ਲੈ ਲਈਏ ਕਿ ਜਿਹੜੀਆਂ ਗੁਰੂ ਸਾਹਿਬ ਦੀਆਂ ਫੋਟੋਆਂ ਬਣਾ ਕੇ ਉਹਨਾਂ ਦੀ ਪੂਜਾ ਕਰੀ ਜਾਣੀ ਸ਼ਰੇਆਮ ਮੂਰਖਤਾ, ਇਸ ਤੋਂ ਵੱਧ ਕੁਝ ਵੀ ਨਹੀਂ। ਅਤੇ ਦੂਸਰੇ ਪਾਸੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਇਹ ਦਿਖਾਉਣ ਦਾ ਯਤਨ ਕਰਨਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਮੋਰਤਾ ਨੂੰ ਵੀ ਮੰਨਦੇ ਹਾਂ, ਜਿਸ ਵਿੱਚ ਮੂਰਤੀ ਪੂਜਾ ਦਾ ਖੰਡਨ ਵਾਰ ਵਾਰ ਆਉਂਦਾ ਏ। ਇਸੇ ਤਰ੍ਹਾਂ ਦੇ ਹਾਲਾਤ, ਇਸ ਤੋਂ ਕਿਤੇ ਬਦਤਰ ਹਾਲਾਤ ਉਸ ਸਮੇਂ ਬਣ ਚੁੱਕੇ ਸੀ ਜਦੋਂ ਗਿਆਨੀ ਦਿੱਤ ਸਿੰਘ ਜੀ ਨੇ ਜਿਹੜਾ ਇਸ ਕਹਿ ਲਈਏ ਕਿ ਵਿੱਦਿਆ ਸ਼ੁਰੂ ਕੀਤੀ। ਕਿਸੇ ਸਮੇਂ ਉਹਨਾਂ ਨੂੰ ਵੀ ਲੱਗਿਆ ਹੋਵੇਗਾ, ਕਿਉਂਕਿ ਇਹ ਇੱਕ ਕੁਦਰਤ ਦਾ ਕਹਿ ਲਈਏ ਕਿ ਇੱਕ ਨਿਯਮ ਹੀ ਹੁੰਦਾ ਹੈ ਕਿ ਜਦੋਂ ਜਿਵੇਂ ਕੁਦਰਤ ਦੇ ਆਪਾਂ ਉਦਾਹਰਣ ਦੇ ਤੌਰ ਦੇ ਉੱਤੇ ਸਮਝਣਾ ਹੋਈਏ ਕਿ ਜਿਵੇਂ ਫੁੱਲ ਬਣਦਾ ਹੈ, ਫੁੱਲ ਤੋਂ ਬਾਅਦ ਫਲ, ਜਿਹੜਾ ਫੁੱਲ ਦਾ ਨਿਕਲਣਾ ਉਹ ਇੱਕ ਪ੍ਰਕਿਰਿਆ ਹੀ ਹੈ ਕਿ ਫਲ ਬਣਨ ਦੀ ਇੱਕ ਜਿਵੇਂ ਉਸ ਦੇ ਵਿੱਚ ਸਹਾਈ ਹੁੰਦਾ ਹੈ। ਕੁਝ ਇਸੇ ਤਰ੍ਹਾਂ ਦਾ ਹੁੰਦਾ ਹੈ ਕਿ ਜਦੋਂ ਅਜਿਹੇ ਵਿਦਵਾਨਾਂ ਦੀ ਜੀਵਨੀ ਦੇ ਉੱਤੇ ਇਹ ਜਿਹੜੇ ਉਤਰਾਅ ਚੜਾਅ ਨੇ, ਜਿਵੇਂ ਇਹ ਆਉਂਦੇ ਹੀ ਹੁੰਦੇ ਨੇ, ਇਹ ਆਉਣੇ ਹੀ ਹੁੰਦੇ ਨੇ, ਇਸੇ ਤੋਂ ਹੀ ਉਹਨਾਂ ਨੂੰ ਜਿਵੇਂ ਸੇਧ ਮਿਲਣੀ ਹੁੰਦੀ ਹੈ, ਜਿਵੇਂ ਹੀਰੇ ਨੂੰ ਤਰਾਸ਼ਣ ਦੇ ਲਈ ਉਸ ਦੇ ਉੱਤੇ ਉਸ ਨੂੰ ਕੱਟਣਾ ਪੈਂਦਾ ਹੈ, ਉਸ ਨੂੰ ਤਰਾਸ਼ਣਾ ਪੈਂਦਾ ਹੈ, ਅਤੇ ਪੱਥਰ ਨੂੰ ਤਰਾਸ਼ਣਾ ਪੈਂਦਾ ਹੈ, ਅਤੇ ਤਾਂ ਜਾ ਕੇ ਹੀਰਾ ਬਣਦਾ ਹੈ। ਉਸ ਤਰੀਕੇ ਦੇ ਨਾਲ ਹੀ ਇਸੇ ਇਹ ਅੱਗੇ ਜਾ ਕੇ ਜਿਵੇਂ ਆਪਾਂ ਇਸ ਨੂੰ ਦੇ ਉੱਤੇ ਸਮਝਾਂਗੇ ਵੀ ਕਿ ਕਿਵੇਂ ਗਿਆਨੀ ਦਿੱਤ ਸਿੰਘ ਜੀ ਨੇ ਜਿਹੜੀ ਉਹਨਾਂ ਦਾ ਜਿਹੜੀ ਵਿਦਵਤਾ ਦਾ ਘੇਰਾ ਸੀ ਉਹ ਬਹੁਤ ਵਿਸ਼ਾਲ ਸੀ, ਉਹ ਬਹੁਤ ਦੂਰ ਤੱਕ ਦੀ ਸੋਚ ਕੇ ਰੱਖਦੇ ਸੀ, ਅਤੇ ਕਿਸੇ ਵੀ ਗੱਲ ਨੂੰ ਉਹ ਬਹੁਤ ਪੱਖਾਂ ਤੋਂ ਵਿਚਾਰ ਕਰਦੇ ਸੀ, ਕਿਉਂਕਿ ਉਹਨਾਂ ਦਾ ਜਿਹੜਾ ਜੀਵਨ ਕਾਲ ਸੀ ਪਹਿਲਾਂ ਉਦਾਸੀ ਮਤ ਦੇ ਨਾਲ, ਫਿਰ ਆਰੀਆ ਸਮਾਜੀਆਂ ਦੇ ਨਾਲ, ਕਿਉਂਕਿ ਉਦਾਸੀ ਉਸ ਸਮੇਂ ਜਿਹੜੇ ਵਿਦਵਤਾ ਦਾ ਇੱਕੋ ਇੱਕ ਸਾਧਨ ਸੀ। ਇਸੇ ਕਰਕੇ ਹੀ ਉਹਨਾਂ ਦੇ ਘਰਦਿਆਂ ਨੇ ਗੁਲਾਬ ਦਾਸੀਆਂ ਦੇ ਕੋਲ ਉਹਨਾਂ ਨੂੰ ਪੜ੍ਹਨ ਦੇ ਲਈ ਪਾਇਆ ਹੋਇਆ ਸੀ, ਅਤੇ ਉੱਥੋਂ ਜਿੰਨੀ ਕੁ ਉਹ ਵਿੱਦਿਆ ਲੈ ਸਕਦੇ ਸੀ ਉਹਨਾਂ ਨੇ ਡੂੰਘਾਈ ਦੇ ਵਿੱਚ ਉਸਨੂੰ ਸਮਝਣ ਦਾ ਯਤਨ ਕੀਤਾ। ਫਿਰ ਜਿਹੜੇ ਉਸ ਸਮੇਂ ਆਰੀਆ ਸਮਾਜੀ ਲਹਿਰ ਚੱਲੀ, ਜਿਹਨਾਂ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ, ਇਹ ਗੱਲ ਹਰੇਕ ਨੂੰ ਟੁੰਬਦੀ ਸੀ, ਹਰੇਕ ਦੇ ਮਨ 'ਚ ਇਹ ਗੱਲ, ਹਰੇਕ ਜਿਹੜਾ ਵਿਦਵਾਨ ਸੀ ਉਹਦੇ ਮਨ ਨੂੰ ਇਹ ਲੱਗਦੀ ਸੀ ਕਿ ਜਿਹੜਾ ਮੂਰਤੀ ਪੂਜਾ ਦਾ ਵਿਰੋਧ ਹੋਣਾ ਚਾਹੀਦਾ ਹੈ। ਅਤੇ ਆਰੀਆ ਸਮਾਜੀ ਲਹਿਰ ਦਾ ਉਸ ਸਮੇਂ ਤਾਂ ਭਾਰਤ ਦੇ ਵਿੱਚ ਉਹਨਾਂ ਨੇ ਜ਼ੋਰ ਫੜਿਆ, ਅਤੇ ਗਿਆਨੀ ਦਿੱਤ ਸਿੰਘ ਜੀ ਵੀ ਨੇ ਵੀ ਇਸ ਮੁੱਦੇ ਦੇ ਉੱਤੇ, ਮੂਰਤੀ ਪੂਜਾ ਦੇ ਖੰਡਨ ਦੇ ਉੱਤੇ ਉਹਨਾਂ ਨੇ ਆਰੀਆ ਸਮਾਜੀਆਂ ਦਾ ਸਾਥ ਵੀ ਦਿੱਤਾ, ਅਤੇ ਨਾਲ ਦੀ ਨਾਲ ਉਹਨਾਂ ਦਾ ਜਿੰਨਾ ਵੀ ਜੋ ਵੀ ਉਹਨਾਂ ਦੀਆਂ ਲਿਖਤਾਂ ਸੀ ਉਸ ਸਾਹਿਬ ਨੂੰ ਪੜ੍ਹਿਆ, ਅਤੇ ਨਾਲ ਜਿਹੜੇ ਤੱਤ ਜੋ ਕੰਮ ਦੀਆਂ ਗੱਲਾਂ ਸੀ ਉਹਨਾਂ ਤੋਂ ਵੀ ਗ੍ਰਹਿਣ ਕੀਤੀਆਂ। ਫਿਰ ਹੌਲੀ ਹੌਲੀ ਜਿਵੇਂ ਫਿਰ ਜਿਵੇਂ ਕੁਦਰਤ ਨੂੰ ਮਨਜ਼ੂਰ ਸੀ ਕਿ ਉਹਨਾਂ ਨੇ ਹੌਲੀ ਹੌਲੀ ਜਿਵੇਂ ਪੜ੍ਹਦੇ ਪੜ੍ਹਦੇ ਗੁਰਬਾਣੀ ਦੀ ਉਹਨਾਂ ਨੂੰ ਸਮਝ ਆਉਣ ਲੱਗੀ, ਅਤੇ ਸੋਹਣੇ ਅਤੇ ਸੁਹਾਗੇ ਵਾਲੀ ਗੱਲ ਉਦੋਂ ਹੋਈ ਜਦੋਂ ਪ੍ਰੋਫੈਸਰ ਗੁਰਮੁਖ ਸਿੰਘ ਜੀ ਦੇ ਨਾਲ ਉਹਨਾਂ ਦਾ ਵਿਚਾਰ ਵਟਾਂਦਰਾ ਹੋਇਆ, ਅਤੇ ਉਹ ਪ੍ਰੋਫੈਸਰ ਗੁਰਮੁਖ ਸਿੰਘ ਜੀ ਜਿਹੜੇ ਸੀ ਉਹ ਸਹੀ ਮਾਇਨਿਆਂ ਦੇ ਵਿੱਚ ਉਹਨਾਂ ਨੂੰ ਪ੍ਰੋਫੈਸਰ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਜਿਹਨਾਂ ਨੂੰ ਪੂਰੀ ਜਾਣਕਾਰੀ ਸੀ ਵਿਆਕਰਣ ਤੱਕ ਦੀ, ਗੁਰਬਾਣੀ ਵਿਆਕਰਣ ਤੱਕ ਦੀ, ਅਤੇ ਜਿੰਨੀ ਵੀ ਉਹ ਸਾਰਾ ਹੋਰ ਇਸ ਨਾਲ ਸੰਬੰਧਿਤ ਸੀ ਉਹ ਸਾਰੇ ਦੀ ਜਾਣਕਾਰੀ ਰੱਖਦੇ ਸੀ। ਤੇ ਇਸ ਸਮੇਂ ਫਿਰ ਗਿਆਨੀ ਦਿੱਤ ਸਿੰਘ ਜੀ ਦਾ ਝੁਕਾਅ ਜਿਹੜਾ ਸਿੱਖੀ ਦੇ ਵੱਲ ਜ਼ਿਆਦਾ ਹੋਇਆ ਤੇ ਸਿੱਖੀ ਦੇ ਵੱਲ ਜ਼ਿਆਦਾ ਹੋਣ ਦਾ ਮਤਲਬ ਉਹਨਾਂ ਨੇ ਗੁਰਬਾਣੀ ਨੂੰ ਜਿਹੜਾ ਵਿਚਾਰਨਾ ਸ਼ੁਰੂ ਕੀਤਾ, ਇਸ ਦੀ ਤਹਿ ਤੱਕ ਜਾਣਾ ਸ਼ੁਰੂ ਕੀਤਾ ਤੇ ਹੌਲੀ ਹੌਲੀ ਉਹ ਸਮਾਂ ਆਇਆ ਜਦੋਂ ਉਹ ਉਹਨਾਂ ਦੇ ਉੱਤੇ ਜਿਹੜਾ ਗੁਰਬਾਣੀ ਦਾ ਪ੍ਰਭਾਵ ਪੂਰਾ ਪਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਕਾਰਜ ਖੇਤਰ ਸ਼ੁਰੂ ਹੁੰਦਾ ਹੈ ਸਿੱਖ ਕੌਮ ਦੇ ਲਈ। ਤੇ ਜਿਹੜਾ ਸਭ ਤੋਂ ਵੱਡਾ ਕਾਰਜ ਸੀ ਜਿਹੜਾ ਉਹ ਸੀ ਕਿ ਜਿਹੜਾ ਹਿੰਦੂ ਮਤ ਦੇ ਵਿੱਚ ਜਿਹੜਾ ਰਲਗੱਡ ਸਿੱਖ ਕੌਮ ਦਾ ਕਾਫੀ ਹੱਦ ਤੱਕ ਹੋ ਚੁੱਕਾ ਸੀ ਉਸ ਨੂੰ ਅਲੱਗ ਕਰਨਾ ਜਿਹੜਾ ਬਹੁਤ ਜ਼ਰੂਰੀ ਸੀ ਤੇ ਉਸ ਦੇ ਲਈ ਉਹਨਾਂ ਨੇ ਲਿਖਤਾਂ ਲਿਖ ਲਿਖ ਕੇ ਜਿਹੜਾ ਸਿੱਖ ਕੌਮ ਦਾ ਨਿਆਰਾਪਣ ਨੇ ਜਿਵੇਂ ਕਹਿ ਲਈਏ ਤੇ ਬਹੁਤਾ ਖਤਰਾ ਸਿੱਖ ਕੌਮ ਦੇ ਨਿਆਰੇਪਣ ਨੂੰ ਹੈ ਵਿਪਰਵਾਦ ਤੋਂ ਹੀ ਹੈ ਕਿਉਂਕਿ ਇਹ ਮਤਲਬ ਇਸ ਤਰ੍ਹਾਂ ਨਹੀਂ ਹੈ ਕਿ ਵਿਪਰਵਾਦ ਬਹੁਤ ਜ਼ਿਆਦਾ ਤਾਕਤਵਰ ਹੈ ਪਰ ਕਿਉਂਕਿ ਸਿੱਖ ਕੌਮ ਦੀ ਜਿਹੜੀ ਸ਼ੁਰੂਆਤ ਹੈ ਸਿੱਖ ਕੌਮ ਦਾ ਜਨਮ ਹੈ ਉਹ ਉਸ ਧਰਤੀ ਤੇ ਹੋਇਆ ਜਿੱਥੇ ਵਿਪਰਵਾਦ ਸਦੀਆਂ ਤੋਂ ਲੋਕਾਂ ਦੇ ਮਨ ਦੇ ਵਿੱਚ ਘਰ ਕਰ ਚੁੱਕਾ ਹੈ ਤੇ ਉੱਥੇ ਸਿੱਖ ਕੌਮ ਦਾ ਨਿਆਰਾਪਣ ਕਾਇਮ ਰੱਖਣਾ ਸਮੇਂ ਸਮੇਂ ਦੇ ਉੱਤੇ ਉਸ ਨੂੰ ਜਿਵੇਂ ਕਹਿ ਲਈਏ ਕਿ ਮੁਸ਼ਕਲਾਂ ਜ਼ਰੂਰ ਆਉਂਦੀਆਂ ਨੇ ਇਹ ਮਤਲਬ ਚੱਲਦਾ ਹੀ ਰਹਿਣਾ ਹੈ ਚੱਲਦਾ ਰਿਹਾ ਹੈ ਤੇ ਸ਼ਾਇਦ ਚੱਲਦਾ ਹੀ ਰਹੇਗਾ ਤੇ ਸ਼ਾਇਦ ਖਤਮ ਵੀ ਹੋ ਸਕਦਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹ ਜਿਹੜਾ ਨਿਆਰਾਪਣ ਸੀ ਸਿੱਖ ਕੌਮ ਦਾ ਇਸ ਨੂੰ ਕਾਇਮ ਰੱਖਣ ਦੇ ਲਈ ਇਸ ਨੂੰ ਮੁੜ ਸੁਰਜੀਤ ਕਰਨ ਦੇ ਲਈ ਗਿਆਨੀ ਦਿੱਤ ਸਿੰਘ ਜੀ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਉਹਨਾਂ ਨੇ ਉਸ ਤਰ੍ਹਾਂ ਦੇ ਵਿਚਾਰ ਲੋਕਾਂ ਦੇ ਵਿੱਚ ਰੱਖਣੇ ਸ਼ੁਰੂ ਕੀਤੇ ਜਿੱਥੇ ਵੀ ਸਭਾ ਹੁੰਦੀ ਉੱਥੇ ਜਾ ਕੇ ਰੱਖਦੇ ਜਾਂ ਉਹ ਲਿਖਤਾਂ ਦਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਪੱਤਰਿਕਾ ਸ਼ੁਰੂ ਕੀਤੀ ਉਸ ਦੇ ਵਿੱਚ ਉਹਨਾਂ ਨੇ ਆਪਣੇ ਜਿਹੜੇ ਵਿਚਾਰ ਰੱਖਣੇ ਸ਼ੁਰੂ ਕੀਤੇ ਤੇ ਜਿਹੜਾ ਪਖੰਡਵਾਦ ਦਾ ਉਹਨਾਂ ਨੇ ਡਟ ਕੇ ਵਿਰੋਧ ਕੀਤਾ ਉਹ ਪਖੰਡਵਾਦ ਜਿਹੜਾ ਸਿੱਖ ਕੌਮ ਦੇ ਨਿਆਰੇਪਣ ਨੂੰ ਜਿਹੜਾ ਖਤਮ ਕਰਨ ਤੇ ਤੁਲਿਆ ਹੋਇਆ ਸੀ ਜਿਹੜਾ ਢਾਲ ਆ ਰਿਹਾ ਸੀ ਤੇ ਉਹ ਸਾਰਾ ਕੁਝ ਉਹਨਾਂ ਨੇ ਸ਼ੁਰੂ ਕੀਤਾ ਤੇ ਇਸ ਦੇ ਚੱਲਦਿਆਂ ਉਹਨਾਂ ਦੇ ਜਿਹੜੇ ਮੁਕਾਬਲੇ ਕਹਿ ਸਕਦੇ ਹਾਂ ਵਿਦਵਤਾ ਮੁਕਾਬਲੇ ਉਦਾਸੀਆਂ ਦੇ ਨਾਲ ਵੀ ਹੋਏ ਉਦਾਸੀਆਂ ਦੇ ਕੋਲ ਤਾਂ ਸਿਰਫ ਫੋਕੀਆਂ ਗੱਲਾਂ ਤੋਂ ਇਲਾਵਾ ਕੋਈ ਖਾਸ ਨਹੀਂ ਸੀ ਪਰ ਆਰੀਆ ਸਮਾਜੀਆਂ ਕੋਲੇ ਕੁਝ ਕੁ ਵਿਚਾਰ ਸੀਗੇ ਕਿਉਂਕਿ ਉਹਨਾਂ ਦਾ ਜਿਹੜਾ ਖੇਤਰ ਕੰਮ ਕਰਨ ਦਾ ਖੇਤਰ ਉਹ ਥੋੜਾ ਅਲੱਗ ਹੋਣ ਕਰਕੇ ਥੋੜਾ
ਔਰ ਵੱਡਾ ਵੀ ਸੀ
ਹਾਂਜੀ ਵੱਡਾ ਵੀ ਕਹਿ ਸਕਦੇ ਹਾਂ ਥੋੜਾ ਜਿਹਾ ਉਹਨਾਂ ਨੂੰ ਕਹਿ ਲਈਏ ਕਿ ਉਹ ਇੱਕ ਪਿੰਜਰੇ ਦੇ ਵਿੱਚ ਕੈਦ ਨਹੀਂ ਸੀ ਕਿ ਸਿਰਫ ਉਹ ਜਿਹੜਾ ਹਿੰਦੂ ਗ੍ਰੰਥ ਨੇ ਉਹਨਾਂ ਦੇ ਉੱਤੇ ਹੀ ਕੇਂਦਰਿਤ ਰਹਿਣ ਉਹਨਾਂ ਨੂੰ ਇਸ ਤੋਂ ਇਲਾਵਾ ਬਾਹਰ ਦੀ ਵੀ ਜਾਣਕਾਰੀ ਸੀ ਥੋੜੀ ਬਹੁਤੀ ਤੇ ਭਾਰਤ ਦੇ ਵਿੱਚ ਵੀ ਉਹ ਆਲੇ ਦੁਆਲੇ ਘੁੰਮ ਕੇ ਕਿਉਂਕਿ ਭਾਰਤ ਪੂਰੇ ਭਾਰਤ ਦੇ ਵਿੱਚ ਇਹਨਾਂ ਦਾ ਇੱਕ ਜਾਲ ਸੀ ਤੇ ਜਿਹੜਾ ਇਹਨਾਂ ਦਾ ਇੱਕ ਜਿਵੇਂ ਕਹਿ ਲਈਏ ਕਿ ਇੱਕ ਵਿਦਵਤਾ ਵਾਲੇ ਪਾਸੇ ਜਿਵੇਂ ਆਪਣੇ ਸਕੂਲ ਬਣਾਉਣੇ ਉਸ ਪਾਸੇ ਵੀ ਇਹਨਾਂ ਦਾ ਰੁਝਾਨ ਸੀ ਇਸ ਕਰਕੇ ਇਹਨਾਂ ਵਿੱਚ ਕੁਝ ਕੁ ਵਿਚਾਰ ਸੀਗੀ ਕੁਛ ਹੱਦ ਤੱਕ ਇਹਨਾਂ ਦੇ ਵਿੱਚ ਸਹੀ ਵੀ ਕਹਿ ਸਕਦੇ ਹਾਂ ਤੇ ਜਾਂ ਇਹ ਕਹਿ ਲਓ ਕਿ ਇਹਨਾਂ ਕੋਲੇ ਵਿਦਵਤਾ ਸੀਗੀ ਸਹੀ ਸੀ ਜਾਂ ਗਲਤ ਸੀ ਇਹਨਾਂ ਕੋਲੇ ਜਿਵੇਂ ਕਹਿ ਲਈਏ ਕਿ ਗੱਲਬਾਤ ਕਰਨ ਦੇ ਲਈ ਕੁਝ ਸੀਗਾ ਤੇ ਇਹ ਪਰ ਉਸ ਸਮੇਂ ਇਹਨਾਂ ਨੂੰ ਹੰਕਾਰ ਸੀ ਆਰੀਆ ਸਮਾਜੀਆਂ ਨੂੰ ਦਯਾਨੰਦ ਨੂੰ ਖਾਸ ਤੌਰ ਦੇ ਉੱਤੇ
ਹਾਂਜੀ ਉਹਦਾ ਹੰਕਾਰ ਤਾਂ ਟੀਸੀ ਦੇ ਪਹੁੰਚ ਚੁੱਕਿਆ
ਹਾਂਜੀ ਉਹ ਹਮੇਸ਼ਾ ਇਹ ਕਹਿੰਦਾ ਵੀ ਰਹਿੰਦਾ ਹੁੰਦਾ ਸੀ ਕਿ ਮੇਰੇ ਤੋਂ ਵੱਡਾ ਕੋਈ ਵਿਦਵਾਨ ਨਹੀਂ ਤੇ ਹੰਕਾਰ ਤਿੰਨ ਵਾਰੀ ਗਿਆਨੀ ਦਿੱਤ ਸਿੰਘ ਜੀ ਨੇ
ਹਾਂਜੀ ਨਹੀਂ ਹਾਂਜੀ ਮੈਂ ਇਹ ਥੋੜਾ ਜਿਹਾ ਬਾਰੇ ਕਲੀਅਰ ਕਰਨਾ ਚਾਹੁੰਦਾ ਅੱਜ ਆਪਣੇ ਸਰੋਤਿਆਂ ਦੇ ਨਾਲ ਜਗਵੀਰ ਸਾਹਿਬ ਸਿੰਘ ਜੀ ਮੈਨੂੰ 2 ਮਿੰਟ ਦਿਓ ਤੇ ਮੈਂ ਇਹ ਕਵਰ ਕਰ ਸਕਦਾ ਜੀ ਜਿਹੜਾ ਚੈਪਟਰ ਹਾਂਜੀ ਜਦੋਂ ਜਿਹੜਾ ਦਯਾਨੰਦ ਦਾ ਜਿਹੜਾ ਹੌਸਲਾ ਕਾਫੀ ਵਧਿਆ ਹੋਇਆ ਸੀ ਤੇ ਉਸ ਦਾ ਹੰਕਾਰ ਵੀ ਟੀਸੀ ਤੇ ਸੀ ਤੇ ਦਯਾਨੰਦ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਪਏ ਇੰਜ ਜੇ ਆਖ ਲਈਏ ਕੋਈ ਇਹਦੇ ਵਿੱਚ ਝੂਠ ਨਹੀਂ ਹੈ ਉਹ ਹਰੇਕ ਨੂੰ ਹਰੇਕ ਨਾਲ ਬਹਿਸਾਂ ਕਰਨ ਲੱਗ ਪਿਆ ਹਰੇਕ ਨੂੰ ਚੈਲੰਜ ਕਰਨ ਲੱਗ ਪਿਆ ਜੋ ਜੀ ਆਇਆ ਲਿਖੀ ਗਿਆ ਇੱਥੋਂ ਤੱਕ ਕਿ ਉਸਨੇ ਗੁਰੂ ਸਾਹਿਬਾਨ ਦੇ ਵਿਰੁੱਧ ਵੀ ਕਬੂਲ ਬੋਲੇ ਤੇ ਆਪਣੇ ਗ੍ਰੰਥ ਸਤਿਆਰਥ ਵਿੱਚ ਪ੍ਰਕਾਸ਼ ਵਿੱਚ ਗੁਰੂ ਸਾਹਿਬਾਨਾਂ ਦੇ ਵਿਰੁੱਧ ਬਹੁਤ ਗਲਤ ਗੱਲਾਂ ਵੀ ਉਸਨੇ ਲਿਖੀਆਂ ਤੇ ਜਦੋਂ ਉਹ ਲਿਖਿਆ ਉਸ ਸਮੇਂ ਨਾਮਧਾਰੀ ਲਹਿਰ ਦੀ ਸਿੱਖਾਂ ਅੰਦਰ ਇੱਕ ਹੋਰ ਬਿਮਾਰੀ ਵੀ ਫੈਲਦੀ ਜਾ ਰਹੀ ਸੀ ਤੇ ਗੁਰੂ ਢੰਮ ਦਾ ਚੰਗਾ ਬੋਲਬਾਲਾ ਸੀ ਇੱਕ ਪਾਸੇ ਨਾਮਧਾਰੀ ਦੂਜੇ ਪਾਸੇ ਨਿਰੰਕਾਰੀ ਤੀਜੇ ਪਾਸੇ ਗੁਰੂ ਅੰਸ਼ਾ ਦੇ ਕੁਝ ਸਾਹਿਬਜ਼ਾਦੇ ਬਾਬਾ ਖੇਮ ਸਿੰਘ ਜੀ ਬੇਦੀ ਵਰਗੇ ਤੇ ਆਦਿ ਹੋਰ ਜੋ ਗੁਰੂ ਅੰਸ਼ ਵਿੱਚੋਂ ਆਪਣੇ ਆਪ ਨੂੰ ਪ੍ਰਚਾਰਦੇ ਸਨ ਉਹ ਹਰ ਵੇਲੇ ਇਹੀ ਪ੍ਰਚਾਰ ਕਰੀ ਜਾਂਦੇ ਸਨ ਜੋ ਹਜੇ ਤੱਕ ਵੀ ਜਾਰੀ ਹੈ ਜਿਵੇਂ ਸੁਰ ਸਿੰਘ ਵਾਲੇ ਜਿਹੜੇ ਵਿਧੀ ਚੰਦੀਆਂ ਦੀ ਜੀ ਅਸੀਂ ਕੁੱਲ ਚੋਂ ਆ
ਹਾਂਜੀ ਹਾਂਜੀ ਹਾਂਜੀ
ਠੀਕ ਹੈ ਸੋ ਇਹ ਹਾਂਜੀ ਇਸੇ ਤਰ੍ਹਾਂ ਫਿਰ ਜਦੋਂ ਉਹ ਸਾਰਾ ਕੁਝ ਚੱਲਦਿਆਂ ਦੌਰਾਨ ਜਿਹੜਾ ਫਿਰ ਈਸਾਈਆਂ ਦੇ ਹੜ ਜਿਹੜਾ ਈਸਾਈਆਂ ਨੇ ਬਹੁਤ ਉੱਥੇ ਜਿਹੜੇ ਮਿਸ਼ਨ ਨੇ ਉਹਨਾਂ ਨੇ ਸਕੂਲ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ ਬਣਾਉਣੇ ਸ਼ੁਰੂ ਕੀਤੇ ਜਿਹਦੇ ਵਿੱਚ ਚਾਰ ਲੜਕੇ ਈਸਾਈ ਬਣ ਲੱਗੇ ਸਨ ਕਿ ਸਿੱਖ ਸੰਗਤ ਨੂੰ ਪਤਾ ਲੱਗ ਗਿਆ ਕਿ ਇਸ ਗੱਲ ਨੇ ਸਿੱਖਾਂ ਨੂੰ ਟੁੰਬ ਦਿੱਤਾ ਤੇ ਫਿਰ ਉਹਨਾਂ ਨੂੰ ਜਿਹੜਾ ਮੋੜ ਕੇ ਲਿਆਂਦਾ ਤੇ ਸ੍ਰੀ ਗੁਰੂ ਸਿੰਘ ਸਭਾ ਉਸ ਸਮੇਂ ਜਿਹੜੀ ਹੈ ਫਿਰ ਜਦੋਂ ਦੇਖਿਆ ਕਿ ਕੌਮ ਇੱਕ ਨਿਘਾਰ ਵਾਲੇ ਪਾਸੇ ਜਾ ਰਹੀ ਹੈ ਫਿਰ ਉਦੋਂ ਸਿੰਘ ਸਭਾ ਦਾ ਜਿਹੜਾ ਜਨਮ ਹੁੰਦਾ ਹੈ ਤੇ ਇਸੇ ਸਮੇਂ ਆਰ ਐਸ ਐਸ ਤੇ ਹੋਰ ਹਿੰਦੂ ਕੱਟੜ ਪਾਰਟੀਆਂ ਸਿੱਖਾਂ ਨੂੰ ਹਿੰਦੂ ਹੀ ਸਮਝਦੇ ਸਨ ਜਿਵੇਂ ਅੱਜ ਸਮਝਦੇ ਨੇ ਕਿ ਹਿੰਦੂ ਸਿੱਖ ਭਾਈ ਭਾਈ ਅੱਜ ਵੀ ਸਾਡੇ ਕਈ ਬੇਵਕੂਫ ਲੋਕ ਮੰਦਰਾਂ 'ਚ ਵੀ ਜਾ ਕੇ ਟਿੱਲ ਖੜਕਾ ਆਉਂਦੇ ਨੇ ਟਿੱਕੇ ਵੀ ਲਾ ਆਉਂਦੇ ਨੇ ਸਿਰ 'ਤੇ ਦਸਤਾਰ ਵੀ ਬੰਨ੍ਹੀ ਹੁੰਦੀ ਹੈ ਗੁਰੂ ਵੱਲੋਂ ਦਿੱਤੀ ਹੋਈ ਸ੍ਰੀ ਸਾਹਿਬ ਵੀ ਪਾਈ ਹੁੰਦੀ ਹੈ ਗੁਰੂ ਸਾਹਿਬਾਨ ਦੇ ਕਕਾਰ ਵੀ ਪਹਿਨੇ ਹੁੰਦੇ ਨੇ ਪਰ ਮੰਦਰਾਂ 'ਚ ਜਾ ਕੇ ਟੱਲ ਵੀ ਖੜਕਾ ਆਉਂਦੇ ਨੇ ਉਹ ਸਾਡੇ 'ਤੇ ਅਸਰ ਹਜੇ ਵੀ ਹੈਗਾ ਪਰ ਕਾਫੀ ਹੱਦ ਤੱਕ ਜਦੋਂ ਅਸੀਂ ਉਸ ਲਹਿਰ ਵੱਲ ਨੂੰ ਦੇਖਦੇ ਹਾਂ ਤੇ ਆਮ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਸਮਝ ਰਹੇ ਨੇ ਸੋ ਸਵਾਮੀ ਦੇ ਪ੍ਰਚਾਰ ਕਾਰਨ ਸਿੱਖ ਧੜਾ ਧੜਪ ਤਿੱਤ ਹੋਣ ਲੱਗੇ ਜਿਵੇਂ ਅੱਜ ਦੇ ਜੇਕਰ ਆਪਾਂ ਸਾਧ ਲਾਣੇ ਨੂੰ ਦੇਖਦੇ ਹਾਂ ਜੀ ਸਾਧ ਲਾਣੇ ਨਾਲ ਜਿਹੜਾ ਅੰਗਰੇਜ਼ਾਂ ਨੇ ਪੈਦਾ ਕੀਤਾ ਸਿੱਖ ਸਮਾਜ ਦੇ ਅੰਦਰ ਜਿਹਦੀਆਂ ਅੱਜ ਜੜ੍ਹਾਂ ਇੰਨੀਆਂ ਲੱਗ ਚੁੱਕੀਆਂ ਨੇ ਸਾਡੇ ਪਰਿਵਾਰਾਂ ਦੇ ਅੰਦਰ ਸਾਨੂੰ ਉਹਨਾਂ ਨੇ ਜਿਹੜੀਆਂ ਸਿੱਖ ਕੌਮ ਦੀਆਂ ਜੜ੍ਹਾਂ ਦੇ ਵਿੱਚ ਜਿਹੜਾ ਉੱਬਲਦਾ ਹੋਇਆ ਤੇਲ ਪਾ ਛੱਡਿਆ ਜੀ ਸਾਡੀ ਜਵਾਨੀ ਕਿਰਾਹੇ ਪਾ ਦਿੱਤੀ ਹੈ ਇਹਨਾਂ ਡੇਰਾਵਾਦ ਨੇ ਸੋ ਫਿਰ ਉਸ ਸਮੇਂ ਚੱਲਦਿਆਂ ਚੱਲਦਿਆਂ ਗਿਆਨੀ ਦਿੱਤ ਸਿੰਘ ਜੀ ਨੇ ਜਿਹੜਾ ਫਿਰ ਆਪਣਾ ਕਮਰ ਕਸਾ ਕੱਸਿਆ ਹੈ ਤੇ ਆਰੀਆ ਸਮਾਜੀ ਸਵਾਮੀ ਨਾਲ ਟੱਕਰ ਲਈ ਤੇ ਗੁਰਮਤ ਦੇ ਅਟੱਲ ਅਸੂਲਾਂ ਨਾਲ ਉਸ ਨੂੰ ਤਕੜੀ ਹਾਰ ਦਿੱਤੀ ਹੈ ਗਿਆਨੀ ਜੀ ਨੇ ਤਿੰਨ ਵਾਰ ਸਵਾਮੀ ਦੇ ਨਾਲ ਬਹਿਸ ਕੀਤੀ ਤਿੰਨੇ ਵਾਰ ਉਸ ਨੂੰ ਹਾਰ ਦਿੱਤੀ ਇਹ ਇੱਕ ਕਹਿ ਸਕਦੇ ਹਾਂ ਉਸ ਸੱਚੇ ਗੁਰੂ ਦੀ ਦਿੱਤੀ ਹੋਈ ਮੇਹਰ ਤੇ ਸੱਚੇ ਗੁਰੂ ਦਾ ਦਿੱਤਾ ਹੋਇਆ ਥਾਪੜਾ ਹੀ ਸੀ ਕਿ ਗਿਆਨੀ ਦਿੱਤ ਸਿੰਘ ਨੇ ਕੌਮ ਦੀ ਜਿਹੜੀ ਲੱਜ ਫਿਰ ਰੱਖੀ ਹੈ ਫਿਰ ਇਸੇ ਤਰ੍ਹਾਂ ਕੰਮ ਜਿਹੜਾ ਸ਼ੁਰੂ ਹੋ ਗਿਆ ਚੱਲਦਾ ਗਿਆ ਸ਼ਹਿਰ ਸ਼ਹਿਰ ਦੇ ਵਿੱਚ ਕਸਬਿਆਂ ਕਸਬਿਆਂ ਦੇ ਵਿੱਚ ਜਿਹੜੀਆਂ ਉਹ ਸਿੰਘ ਸਭਾਵਾਂ ਬਣਨੀਆਂ ਸ਼ੁਰੂ ਹੋਈਆਂ ਸਭ ਤੋਂ ਜਿਹੜਾ ਲਾਹੌਰ ਸਿੰਘ ਸਭਾ ਨਾਲ ਇੱਕ ਬਹੁਤ ਨੇੜਲਾ ਸੰਬੰਧ ਜਦੋਂ ਉਹਨੂੰ ਅਸੀਂ ਦੇਖਦੇ ਹਾਂ ਤੇ ਉਸ ਦੇ ਜਿਹੜੇ ਪ੍ਰਚਾਰ ਕਰਨ ਦਾ ਜਿਹੜਾ ਉਹਨਾਂ ਦਾ ਇੱਕ ਆਪਣਾ ਹੀ ਤਰੀਕਾ ਹੈ ਆਪਣਾ ਹੀ ਇੱਕ ਉਹਨਾਂ ਦਾ ਇੱਕ ਪੈਟਰਨ ਹੈ ਜਦੋਂ ਉਹਨੂੰ ਗੰਭੀਰਤਾ ਦੇ ਵਿੱਚ ਜਾ ਕੇ ਦੇਖਦੇ ਹਾਂ ਤੇ ਫਿਰ ਉਹ ਕਾਫੀ ਜਿਹੜਾ ਸਮੇਂ ਬਾਅਦ ਜਿਹੜਾ ਅਸਰ ਪੈਣਾ ਆਪਣੇ ਸਮਾਜ ਦੇ ਉੱਤੇ ਸਿੰਘ ਸਭਾਵਾਂ ਦਾ ਅਸਰ ਪੈਣਾ ਸ਼ੁਰੂ ਹੋ ਗਿਆ ਤੇ ਫਿਰ ਕਈ ਥਾਈਂ ਪੁਜਾਰੀਆਂ ਦੀਆਂ ਵਧੀਕੀਆਂ ਤੇ ਕਮਜ਼ੋਰੀਆਂ ਵਿਰੁੱਧ ਵੀ ਆਵਾਜ਼ ਉੱਠੀ ਜਿਸ ਤੋਂ ਪੁਜਾਰੀਆਂ ਨੇ ਗੁਰਦੁਆਰਿਆਂ ਵਿੱਚ ਸਿੰਘ ਸਵੀਏ ਜਿਹੜੇ ਸਨ ਜਾਂ ਸਿੰਘ ਸਭਾ ਵਾਲੇ ਜਾਂ ਵਿਦਵਾਨ ਸਨ ਜਾਂ ਉਹਨਾਂ ਦੇ ਜਾਂ ਕੋਈ ਪ੍ਰਚਾਰ ਕਰਨਾ ਚਾਹੁੰਦੇ ਸਨ ਦੀਵਾਨ ਉਹਨਾਂ ਦੇ ਜਿਹੜੇ ਦੀਵਾਨ ਵੀ ਰੱਦ ਕੀਤੇ ਉਹਨਾਂ ਨੂੰ ਬੰਦਿਸ਼ਾਂ ਲਾ ਦਿੱਤੀਆਂ ਜਿਵੇਂ ਅੱਜ ਇੱਕ ਛੋਸ਼ਾ ਜਿਹਾ ਕੇ ਟ੍ਰੈਸ ਪਾਸ ਦੇ ਦਿਓ ਜੀ ਮੈਂਬਰਸ਼ਿਪਾਂ ਕੈਂਸਲ ਕਰ ਦਿਓ ਇਹ ਉਸ ਸਮੇਂ ਵੀ ਹੋਇਆ ਜਿਹੜੇ ਨਾ ਵੱਖ ਆਪਣੇ ਇਤਿਹਾਸ ਤੋਂ ਆਪਣੇ ਹਿਸਟਰੀ ਤੋਂ ਜਦੋਂ ਵੀ ਤੁਸੀਂ ਸਹੀ ਗੱਲ ਜਿਹੜੀ ਹੈ ਜਦੋਂ ਤੁਸੀਂ ਡੇਰਾਵਾਦ ਜਿਹੜਾ ਸਿੱਧੇ ਜਿਹੇ ਸ਼ਬਦਾਂ ਦੇ ਵਿੱਚ ਹੈ ਜਦੋਂ ਕਿਸੇ ਡੇਰਾਵਾਦ ਦੀ ਰੋਜ਼ੀ ਰੋਟੀ ਜਿਹੜੀ ਜਦੋਂ ਮਰਦੀ ਹੋਵੇਗੀ ਤੇ ਉਹ ਤੁਹਾਡਾ ਵਿਰੋਧ ਕਰਨਗੇ ਕਈ ਥਾਈਂ ਪੁਜਾਰੀਆਂ ਦੀਆਂ ਵਧੀਕੀਆਂ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਦੇ ਨਾਲ ਖਿਲਵਾੜ ਗੁਰਦੁਆਰਿਆਂ ਦੇ ਅੰਦਰ ਤੇ ਜੇਕਰ ਅਸੀਂ ਅੱਜ ਦੇ ਮਾਹੌਲ ਜਿਹੜੇ ਸੰਤ ਸਮਾਜ ਜਿਹੜਾ ਇੱਕ 92-93 ਦੇ ਵਿੱਚ ਇੱਕ ਗੁੰਡਾ ਕਲਾਸ ਜਿਹੜੀ ਬਣਾਈ ਗਈ ਹੈ ਸਿੱਖ ਸਮਾਜ ਦੇ ਅੰਦਰ ਸਰਕਾਰੀ ਸ਼ਹਿਰ ਦੇ ਉੱਤੇ ਨਿੱਤ ਨਵੇਂ ਤੋਂ ਨਵੇਂ ਦਿਨ ਕੋਈ ਨਾ ਕੋਈ ਸਾਧ ਦੀ ਜਿਹੜੀ ਕਰਤੂਤ ਹੈ ਸਾਡੇ ਸਾਹਮਣੇ ਆਉਂਦੀ ਹੈ ਸਾਡੀਆਂ ਧੀਆਂ ਭੈਣਾਂ ਦੇ ਨਾਲ ਬੇਪਤੀਆਂ ਅੱਜ ਵੀ ਪਰ ਅਸੀਂ ਅੱਜ ਫਿਰ ਸੁੱਤੇ ਪਏ ਹਾਂ ਅਸੀਂ ਜਾਗੇ ਨਹੀਂ ਜੇਕਰ ਅਸੀਂ ਗਿਆਨੀ ਦਿੱਤ ਸਿੰਘ ਹੋਣਾ ਨੂੰ ਪੜ੍ਹਿਆ ਹੁੰਦਾ ਤੇ ਅਸੀਂ ਜਾਗਦੇ ਹੁੰਦੇ ਅਸੀਂ ਸੌਂਦੇ ਨਾ ਅਸੀਂ ਤਾਂ ਸਿਰਾਣੇ ਬਾਹਰ ਰੱਖ ਕੇ ਇੱਦਾਂ ਸੌਂ ਜਾਂਦੇ ਹਾਂ ਬਸ ਪੁੱਛੋ ਹੀ ਨਾ ਤੁਸੀਂ ਤੇ ਜਦੋਂ ਅਸੀਂ ਉਹ ਜਾਗਦੇ ਹਾਂ ਉਦੋਂ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ ਫਿਰ ਜਦੋਂ ਅਸੀਂ ਉੱਠਦੇ ਹਾਂ ਉੱਠ ਕੇ ਅਸੀਂ ਸ਼ਮਸ਼ੀਰ ਜਦੋਂ ਸੰਭਾਲਦੇ ਹਾਂ ਜਾਂ ਅਸੀਂ ਤਿਆਰ ਵਾਰ ਤਿਆਰ ਹੁੰਦੇ ਹਾਂ ਤੇ ਫਿਰ ਸਾਡੇ ਤੇ ਅੱਜ ਦੇ ਸਮੇਂ ਦੇ ਵਿੱਚ ਜੇ ਮੈਂ ਜੇ ਦੇਖਾਂ ਸਾਨੂੰ ਅੱਤਵਾਦੀ ਤੇ ਵੱਖਵਾਦੀ ਕਹਿ ਕੇ ਸਾਨੂੰ ਜੇਲ੍ਹਾਂ ਵਿੱਚ ਜਾਂ ਗੋਲੀ ਦਾ ਨਿਸ਼ਾਨਾ ਬਣਾ ਕੇ ਖਤਮ ਕਰ ਦਿੱਤਾ ਜਾਂਦਾ ਹੈ ਇਹ ਸੱਚਾਈ ਹੈ ਕਿਉਂਕਿ ਸੱਚ ਜਿਹੜਾ ਹੈ ਗੁਰਮਤਿ ਦਾ ਸੱਚ ਗੁਰਬਾਣੀ ਦਾ ਸੱਚ ਇਹਨੂੰ ਬਿਆਨ ਕਰਨਾ ਇਹਨੂੰ ਸੁਣਨਾ ਇਹਨੂੰ ਗ੍ਰਹਿਣ ਕਰਨਾ ਇਹਨੂੰ ਅਪਣਾਉਣਾ, ਦੂਜਿਆਂ ਦੇ ਨਾਲ ਇਹਦੀ ਡਿਸਕਸ ਕਰਨੀ ਬੜੀ ਹੀ ਔਖੀ ਹੈ, ਸੌਖਾ ਕੰਮ ਨਹੀਂ ਹੈ। ਇਸ ਲਈ ਅਸੀਂ ਭੱਜਦੇ ਹਾਂ, ਅਸੀਂ ਤਾਂ ਪੱਟੀ ਪਟਾਈ ਕਵਰ ਭਾਲਦੇ ਹਾਂ ਭਾਈ ਪੱਟੀ ਪਟਾਈ ਕਵਰ ਮਿਲ ਜਾਵੇ, ਉਹਦੇ ਵਿੱਚ ਜਾ ਕੇ ਡਿੱਗ ਪਈਏ, ਚਲੋ ਠੀਕ ਠਾਕ ਹੈ। ਇੰਝ ਨਹੀਂ ਹੋਣਾ। ਗੁਰੂ ਨੇ ਸਾਨੂੰ ਰਾਹ ਦਿੱਤਾ, ਸ਼ਬਦ ਦਿੱਤੇ, ਬਾਣੀ ਦਿੱਤੀ, ਔਰ ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ। ਬਾਣੀ ਵੀ ਸਾਨੂੰ ਆਪਣੀ ਮਾਂ ਬੋਲੀ ਦੇ ਵਿੱਚ ਦਿੱਤੀ ਹੈ, ਗੁਰਮੁਖੀ ਲਿਪੀ ਦੇ ਵਿੱਚ ਦਿੱਤੀ ਹੈ। ਸਾਨੂੰ ਮਾਣ ਹੋਣਾ ਚਾਹੀਦਾ ਹੈ ਸਾਡੀ ਜਿਹੜੀ ਗੁਰਮੁਖੀ ਲਿਪੀ ਹੈ। ਜਦੋਂ ਦੁਨੀਆਂ ਦੇ ਇਤਿਹਾਸ ਵਿੱਚ ਦੇਖਦੇ ਹਾਂ ਕਿਸੇ ਨੰਬਰਾਂ 'ਤੇ ਆਉਂਦੀ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਇਹਦੀ ਵਿਲੱਖਣਤਾ ਹੈ। ਇਹ ਕਿਤੇ ਇਹਦੇ ਵਿੱਚ ਬਾਹਰੋਂ ਸ਼ਬਦ ਨਹੀਂ ਆਏ, ਆਪਣੀ ਵਿਲੱਖਣਤਾ ਲਈ ਫਿਰਦੀ ਹੈ। ਪਰ ਅਸੀਂ ਅੱਜ ਸਾਨੂੰ ਮਾਣ ਮਹਿਸੂਸ ਜਿੱਥੇ ਹੋਣਾ ਚਾਹੀਦਾ ਸੀ, ਅਸੀਂ ਕਈ ਵਾਰੀ ਸ਼ਰਮ ਨਾਲ ਸਿਰ ਜਿਹਾ ਨੀਵਾਂ ਕਰ ਦਿੰਦੇ ਹਾਂ ਕਿ ਮੈਨੂੰ ਜੀ ਇੰਗਲਿਸ਼ ਨਹੀਂ ਆਉਂਦੀ ਜਾਂ ਮੈਨੂੰ ਹਿੰਦੀ ਨਹੀਂ ਆਉਂਦੀ, ਮੈਨੂੰ ਤਾਂ ਸਿਰਫ ਆਪਣੀ ਮਾਂ ਬੋਲੀ ਆਉਂਦੀ ਹੈ। ਉਹ ਤੁਹਾਨੂੰ ਮਾਣ ਹੋਣਾ ਚਾਹੀਦਾ। ਮੈਂ ਚਾਈਨੀਜ਼ ਕਮਿਊਨਿਟੀ ਨੂੰ ਦੇਖਦਾ, ਚੱਲਦਿਆਂ ਫਿਰਦਿਆਂ ਤੁਸੀਂ ਵੀ ਨਿਊਜ਼ੀਲੈਂਡ ਦੇ ਵਿੱਚ ਦੇਖਦੇ ਹੋਵੋਗੇ, ਛੋਟੀ ਤੋਂ ਛੋਟੀ ਦੁਕਾਨ ਵੀ ਕਰਦੇ ਹੋਣਗੇ, ਉਹਨਾਂ ਨੂੰ ਨੋ ਥੈਂਕ ਯੂ ਤੋਂ ਸਿਵਾਏ ਹੋਰ ਬਾਹਲਾ ਕੁਛ ਨਹੀਂ ਆਉਂਦਾ ਹੁੰਦਾ। ਹੋ ਸਕਦਾ ਉਹਨਾਂ 'ਚ ਪੜ੍ਹੇ ਲਿਖੇ ਵੀ ਹੋਣ, ਮੈਂ ਉਹਨਾਂ ਦੀ ਕਦਰ ਕਰਦਾ, ਪਰ ਬਹੁਤਾਜ। ਅਤੇ ਅੱਜ ਚਾਈਨੀਜ਼ ਲੋਕ ਕਿੱਥੇ ਨੇ? ਜਦੋਂ ਵੀ ਤੁਸੀਂ ਚਾਈਨੀਜ਼ ਲੋਕਾਂ ਨੂੰ ਆਪਸ ਵਿੱਚ ਹੀ ਗੱਲਬਾਤ ਕਰਦਿਆਂ ਵੇਖੋਗੇ, ਉਹ ਆਪਣੀ ਲੈਂਗੁਏਜ ਗੱਲਬਾਤ ਕਰਨਗੇ, ਇੱਥੇ ਤੱਕ ਕਿ ਉਹਨਾਂ ਦੇ ਫੋਨਸ ਦੇ ਵਿੱਚ ਉਹਨਾਂ ਦੇ ਆਪਣੇ ਸੋਫਟਵੇਅਰ ਨੇ ਆਪਣੀ ਲੈਂਗੁਏਜ ਦੇ ਵਿੱਚ। ਅਤੇ ਅਸੀਂ ਜਿੱਥੇ ਉਹ ਮਾਣ ਕਰਕੇ ਦੁਨੀਆਂ ਦੇ ਵਿੱਚ ਛਾਏ ਪਏ ਨੇ, ਅਤੇ ਅਸੀਂ ਮਾਣ ਕਰਕੇ ਆਪਣੀ ਬੋਲੀ ਨੂੰ ਕਿਉਂ ਅਸੀਂ ਇੱਦਾਂ ਪਿੱਛੇ ਛੱਡਦੇ ਜਾ ਰਹੇ ਹਾਂ? ਸਾਨੂੰ ਵੀ ਮਾਣ ਹੋਣਾ ਚਾਹੀਦਾ, ਸਾਡੀ ਮਾਂ ਬੋਲੀ ਹੈ ਸਾਡੀ ਪੰਜਾਬੀ। ਗੁਰਮੁਖੀ ਲਿਪੀ ਗੁਰੂ ਸਾਹਿਬਾਨ ਨੇ ਇਹਦੇ ਵਿੱਚ ਗੁਰਬਾਣੀ ਲਿਖੀ ਹੈ, ਸਿੱਖ ਇਤਿਹਾਸ ਇਹਦੇ ਵਿੱਚ ਲਿਖਿਆ ਗਿਆ ਹੈ, ਗੁਰ ਇਤਿਹਾਸ ਵਿੱਚ ਲਿਖਿਆ ਗਿਆ ਹੈ। ਭਗਤਾਂ ਅਤੇ ਗੁਰੂ ਸਾਹਿਬਾਨਾਂ ਨੇ ਬਾਣੀ ਇਹ 'ਚ ਇਕੱਤਰ ਕੀਤੀ ਹੈ। ਇਹ ਗੱਲ ਵੱਖਰੀ ਹੈ ਕਿ ਸ਼ਬਦ ਜਿਹੜੇ ਬਾਹਰੋਂ ਬਾਹਰਲੀ ਪ੍ਰਭਾਵ ਦੇ ਥੱਲੇ ਅਰਬੀ ਦੇ ਫਾਰਸੀ ਦੇ ਆਏ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਰ ਉਸ ਦੇ ਨਾਲ ਨਾਲ ਹੈ ਤਾਂ ਸਾਡੀ ਲਿਪੀ ਦੇ ਵਿੱਚ ਨਾ, ਅਸੀਂ ਸਮਝ ਤਾਂ ਸਕਦੇ ਹਾਂ, ਵਿਚਾਰ ਤਾਂ ਸਕਦੇ ਹਾਂ।
ਹਾਂਜੀ, ਜਦੋਂ ਦਿਆਨੰਦ ਦੇ ਨਾਲ ਗਿਆਨੀ ਦਿੱਤ ਸਿੰਘ ਜੀ ਦਾ 3 ਵਾਰੀ ਸੰਵਾਦ ਹੋਇਆ, ਭਾਵੇਂ ਕਿ ਦਿੱਤ ਸਿੰਘ ਅਖੀਰਲੀ ਵਾਰ ਇੱਕ ਤਰ੍ਹਾਂ ਦੇ ਨਾਲ ਰੋਂਦਾ ਕਿਉਂਕਿ ਉਸਦਾ ਹੰਕਾਰ ਟੁੱਟਿਆ, ਅਤੇ ਉਸਦੇ ਕਰਕੇ ਉਸਦਾ ਇੱਕ ਤਰ੍ਹਾਂ ਦੇ ਨਾਲ ਮੁਰਝਾ ਜਾਣਾ ਸੁਭਾਵਿਕ ਸੀ, ਪਰ ਉਸ ਦੇ ਬਾਵਜੂਦ ਵੀ ਜਿਹੜਾ ਉਸਦੇ ਵਿੱਚ ਹੰਕਾਰ ਸੀ ਕਿ ਉਹਨਾਂ ਦੀ ਤਾਕਤ ਬਹੁਤ ਹੈ ਵਿਦਤਾ ਦੇ ਪੱਖੋਂ, ਕਿਉਂਕਿ ਉਹਨਾਂ ਨੇ ਉਸ ਸਮੇਂ ਦੇ ਵਿੱਚ ਕਾਫੀ ਪੂਰੇ ਭਾਰਤ ਦੇ ਵਿੱਚ ਬਹੁਤਾਤ ਦੇ ਵਿੱਚ ਜਿਹੜੇ ਆਪਣੇ ਸਕੂਲ ਸ਼ੁਰੂ ਕਰ ਦਿੱਤੇ ਸੀ, ਆਪਣੇ ਸਕੂਲ ਤੇ ਹੋਰ ਸਭਾਵਾਂ ਉਹਨਾਂ ਨੇ ਸ਼ੁਰੂ ਕਰ ਦਿੱਤੀਆਂ ਸੀ, ਤੇ ਗਿਆਨੀ ਦਿੱਤ ਸਿੰਘ ਜੀ ਨੇ ਇੱਕ ਤਰ੍ਹਾਂ ਦੇ ਨਾਲ ਇਹ ਚੁੱਪ ਚਪੀਤਾ ਚੈਲੰਜ, ਚੁੱਪ ਚਪੀਤਾ ਜਿਹੜਾ ਉਸਦਾ ਹੰਕਾਰ ਸੀ ਉਹ ਪੜ੍ਹ ਦਿਆ, ਤੇ ਗਿਆਨੀ ਦਿੱਤ ਸਿੰਘ ਜੀ ਨੇ ਉਹਦਾ ਜਵਾਬ ਦੇਣ ਦੀ ਵੀ ਜਿਹੜੀ ਇੱਕ ਠਾਣ ਲਈ, ਤੇ ਇਸ ਦੇ ਚੱਲਦਿਆਂ ਹੀ ਜਿਹੜੇ ਖਾਲਸਾ ਸਕੂਲ ਬਣੇ ਪੰਜਾਬ ਦੇ ਵਿੱਚ, ਸਿੰਘ ਸਭਾਵਾਂ ਲਹਿਰਾਂ ਸਿੰਘ ਸਭਾਵਾਂ ਬਣੀਆਂ, ਸਿੰਘ ਸਭਾਵਾਂ ਦੇ ਵਿੱਚ ਚੱਲਦਿਆਂ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਸਿੰਘ ਸਭਾਵਾਂ ਬਣੀਆਂ। ਜਦੋਂ ਕਦੇ ਵੀ ਕੋਈ ਲਹਿਰ ਸ਼ੁਰੂ ਹੁੰਦੀ ਹੈ ਤਾਂ ਉਸਦਾ ਜਿਹੜਾ ਸਿਆਸੀ ਲਾਹਾ ਲੈਣ ਦੇ ਲਈ ਸੁਭਾਵਿਕ ਤੌਰ ਦੇ ਉੱਤੇ ਜਿਹੜੇ ਮੌਕਾ ਪ੍ਰਸਤ ਲੋਕ ਨੇ ਉਹ ਆ ਜੁੜਦੇ ਨੇ, ਤੇ ਉਹ ਇਸ ਦਾ ਨਾਂ ਵੀ ਵਰਤਣ ਲੱਗ ਜਾਂਦੇ ਨੇ। ਅੱਜ ਵੀ ਸਿੰਘ ਸਭਾ ਦਾ ਨਾਂ ਬਹੁਤਾਤ ਦੇ ਵਿੱਚ ਵਰਤਿਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ, ਤੇ ਕਿੰਨੇ ਕੁ ਉਹ ਉਹਨਾਂ ਸਿੰਘ ਸਭੀਆਂ ਨੂੰ ਸਮਰਪਿਤ ਨੇ, ਤੇ ਕਿੰਨੇ ਕੁ ਆਪਣਾ ਸਿਰਫ ਮਕਸਦ ਹੱਲ ਕਰਨ ਦੇ ਲਈ ਅਜਿਹੀਆਂ ਸੰਸਥਾਵਾਂ ਖੋਲ੍ਹ ਕੇ ਬੈਠੇ ਨੇ, ਇਹ ਤਾਂ ਤੁਸੀਂ ਖੁਦ ਆਪ ਇਸ ਦਾ ਫੈਸਲਾ ਤੁਸੀਂ ਕਰ ਸਕਦੇ ਹੋ। ਪਰ ਗਿਆਨੀ ਦਿੱਤ ਸਿੰਘ ਜੀ ਨੇ ਜਿਹੜਾ ਸਮੇਂ ਦੇ ਅਨੁਸਾਰ ਸੀ ਜਿਹੜਾ ਕਾਰਜ ਸੀ ਉਸ ਨੂੰ ਬੜੇ ਹੀ ਸੁਚੱਜੇ ਢੰਗ ਦੇ ਨਾਲ ਉਹਨਾਂ ਨੇ ਇਸ ਨੂੰ ਨੇਪਰੇ ਚਾੜਿਆ, ਹਰ ਇੱਕ ਕੋਸ਼ਿਸ਼ ਕੀਤੀ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਸਿੱਖ ਕੌਮ ਨੂੰ ਸਮਝਾਉਣ ਦੀ, ਦੱਸਣ ਦੀ ਕਿ ਕਿਵੇਂ ਜਿਹੜੇ ਸਮੇਂ ਦੇ ਹਾਲਾਤਾਂ ਦੇ ਮੁਤਾਬਕ ਕਿਵੇਂ ਆਪਣੀ ਪਹਿਚਾਣ ਨੂੰ ਬਰਕਰਾਰ ਰੱਖੀਦਾ ਹੈ, ਤੇ ਕਿਵੇਂ ਅੱਤ ਮੁਸ਼ਕਲਾਂ ਦੇ ਵਿੱਚ ਵੀ ਅੱਗੇ ਵਧੀਦਾ ਹੈ। ਸਿੱਖ ਕੌਮ ਦੇ ਵਿੱਚ ਇਹ ਦੋ ਤਾਂ ਜਿਹੜੇ ਕਹਿ ਲਈਏ ਕਿ ਬੁੱਕਲ ਦੇ ਸੱਪ ਵਾਂਗੂ ਨਾਲ ਸਿੱਖ ਕੌਮ ਦੇ ਚੱਲਦੇ ਸੀ, ਤੇ ਇੱਕ ਉਸ ਸਮੇਂ ਪੰਜਾਬ ਦੇ ਵਿੱਚ ਇੱਕ ਹੋਰ ਬਹੁਤ ਵੱਡਾ ਖਤਰਾ ਬਣਿਆ ਸੀ, ਉਹ ਈਸਾਈਅਤ ਦਾ ਸੀ। ਈਸਾਈਅਤ ਦਾ ਖਤਰਾ ਸਿਰਫ ਇਸ ਕਰਕੇ ਨਹੀਂ ਅਸੀਂ ਇਸ ਨੂੰ ਮੰਨਦੇ ਕਿ ਉਹ ਆਪਣਾ ਪ੍ਰਚਾਰ ਕਰਨਾ ਚਾਹੁੰਦੇ ਸੀ, ਹਰ ਇੱਕ ਨੂੰ ਆਪਣਾ ਪ੍ਰਚਾਰ ਕਰਨ ਦਾ ਪੂਰਾ ਹੱਕ ਹੈ, ਪਰ ਹਰ ਇੱਕ ਪ੍ਰਚਾਰ ਦੇ ਆਪਣੇ, ਜਿਵੇਂ ਕਹਿ ਲਓ ਕਿ ਹਰ ਇੱਕ ਕੰਮ ਦੇ ਆਪਣੇ ਅਸੂਲ ਹੁੰਦੇ ਨੇ, ਜਿਵੇਂ ਕੋਈ ਖੇਡ ਹੈ ਉਸ ਦੇ ਅਸੂਲ ਹੁੰਦੇ ਨੇ, ਇਸੇ ਤਰ੍ਹਾਂ ਹੀ ਪ੍ਰਚਾਰ ਖੇਤਰ ਦੇ ਵਿੱਚ ਪ੍ਰਚਾਰ ਕਰਨ ਦੇ ਅਸੂਲ ਹੁੰਦੇ ਨੇ। ਜਿਵੇਂ ਅੱਜ ਆਰ ਐਸ ਐਸ ਜਿਹੜੇ ਇਹ ਸਾਰੇ ਅਸੂਲਾਂ ਨੂੰ ਛਿੱਕੇ ਟੰਗ ਕੇ ਜਿਵੇਂ ਸ਼ਰੇਆਮ ਕੁੱਟਮਾਰ ਕਰਕੇ ਧੱਕੇ ਦੇ ਨਾਲ ਹਿੰਦੂ ਆਪਣੇ ਹਿੰਦੂ ਧਰਮ ਦੇ ਵਿੱਚ ਸ਼ਾਮਿਲ ਕਰਨਾ ਚਾਹੁੰਦੀ ਹੈ ਤੇ ਗੈਰ ਹਿੰਦੂਆਂ ਨੂੰ ਉਹ ਜਿਵੇਂ ਕਹਿ ਲਓ ਕਿ ਮੁਸ਼ਕਲਾਂ ਦੇ ਵਿੱਚ ਪਾਉਣਾ ਚਾਹੁੰਦੀ ਹੈ। ਕਿਸੇ ਸਮੇਂ ਇਹੀ ਵਰਤਾਰਾ ਮੁਗਲ ਹਕੂਮਤ ਵੱਲੋਂ ਵੀ ਵਰਤਿਆ ਗਿਆ, ਜਿਸ ਦਾ ਖੁੱਲ੍ਹ ਕੇ ਵਿਰੋਧ ਗੁਰੂ ਸਾਹਿਬ ਨੇ ਕੀਤਾ ਤੇ ਅੱਜ ਵੀ ਆਰ ਐਸ ਐਸ ਦੇ ਜਿਹੜੇ ਗਲਤ ਜਿਹੜੇ ਉਹ ਨੇ ਤਰੀਕੇ ਨੇ ਉਹਨਾਂ ਦਾ ਵਿਰੋਧ ਵਿਦਵਾਨਾਂ ਵੱਲੋਂ ਭਾਰਤ ਦੇ ਵਿੱਚ ਤੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਸ ਦਾ ਵਿਰੋਧ ਹੋ ਰਿਹਾ, ਜਿਹੜੀ ਇੱਕ ਚੰਗੀ ਗੱਲ ਹੈ। ਹੋਣਾ ਵੀ ਚਾਹੀਦਾ ਹੈ ਕਿ ਹਰ ਇੱਕ ਕੱਟੜਪੰਥੀ ਜਿਹੜਾ ਰਵੱਈਆ ਹੈ ਉਸ ਦਾ ਵਿਰੋਧ ਜ਼ਰੂਰ ਹੋਣਾ ਚਾਹੀਦਾ ਹੈ, ਹਰ ਇੱਕ ਥਾਂ ਦੇ ਉੱਤੇ ਹੋਣਾ ਚਾਹੀਦਾ ਹੈ। ਪਰ ਈਸਾਈ ਮਤ ਦਾ ਵਿਰੋਧ ਇਸ ਕਰਕੇ ਨਹੀਂ ਸੀ ਕਿ ਉਹ ਆਪਣਾ ਪ੍ਰਚਾਰ ਕਰ ਰਹੇ ਨੇ, ਸਗੋਂ ਜਿਵੇਂ ਉਸ ਸਮੇਂ ਕਈ ਲਿਖਤਾਂ ਦੇ ਵਿੱਚ ਇਹ ਆਉਂਦਾ ਵੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਉਹਨਾਂ ਨੇ ਆਪਣਾ ਇੱਕ ਤਰ੍ਹਾਂ ਦੇ ਨਾਲ ਗਿਰਜਾਘਰ ਐਲਾਨ ਦਿੱਤਾ ਸੀ ਤੇ ਉਸਦੇ ਉੱਤੇ ਮੋਹਰ ਲਾਉਣ ਦੇ ਲਈ ਇਹ ਕਿਹਾ ਅਕਸਰ ਕਿਹਾ ਜਾਂਦਾ ਹੈ ਕਿ ਜਿਹੜਾ ਦਰਸ਼ਨੀ ਡਿਊੜੀ ਦੇ ਬਾਰ ਬਾਰ ਜਿਹੜਾ ਗਿਰਜਾਘਰ ਸੋਰੀ ਘੰਟਾਘਰ ਜਿਹੜਾ ਬਣਾਇਆ ਹੈ ਉਹ ਇੱਕ ਤਰ੍ਹਾਂ ਦੇ ਨਾਲ ਗਿਰਜਾਘਰ ਦੀ ਜਿਹੜੀ ਸ਼ਕਲ ਦਿੱਤੀ ਗਈ ਉਸਨੂੰ, ਇਹ ਉਸ ਸਮੇਂ ਦਾ
ਇਸੇ ਤਰ੍ਹਾਂ ਹੋਰ ਬਹੁਤ ਕੁਝ ਜਿਹੜਾ ਅੱਜ ਦੇ ਸਮੇਂ ਚ ਜੇਕਰ ਦੇਖੀਏ ਹਿੰਦੂ ਮੰਦਿਰ ਬਹੁਤ ਉੱਥੇ ਬਾਹਰਲੇ ਪਾਸੇ ਬਣਾ ਦਿੱਤੇ ਗਏ, ਉਹ ਸ਼੍ਰੀ ਚੰਦ ਦਾ ਜਿਹੜਾ ਇੱਕ ਉਹ ਬਣਾਇਆ ਗਿਆ ਜੀ, ਕਈ ਕੁਛ ਚੱਲ ਰਿਹਾ ਉੱਥੇ।
ਹਾਂਜੀ, ਮਤਲਬ ਇਹ ਇੱਕ ਹੱਦ ਹੁੰਦੀ ਹੈ ਜਿਸ ਨੂੰ ਲੰਘਣ ਦਾ ਹੱਕ ਕਿਸੇ ਨੂੰ ਵੀ ਨਹੀਂ ਹੁੰਦਾ ਤੇ ਜਿਹੜਾ ਵੀ ਉਹ ਹੱਦ ਲੰਘੂਗਾ ਉਸਦਾ ਜਿਹੜਾ ਨਤੀਜੇ ਉਸ ਨੂੰ ਭੁਗਤਣੇ ਪੈਣਗੇ। ਤੇ ਈਸਾਈ ਮਤ ਦੇ ਚੱਲਦਿਆਂ ਇੱਕ ਬੜਾ ਜਿਹੜਾ ਇੱਕ ਹੀਣ ਭਾਵਨਾ ਪੈਦਾ ਕੀਤੀ ਗਈ ਸੀ, ਜਿਵੇਂ ਜ਼ਿਕਰ ਕੀਤਾ ਕਿ ਕਿਵੇਂ ਜ਼ਿਕਰ ਕੀਤਾ ਜਿਵੇਂ ਹੋਇਆ ਕਿ ਆਪਣੀ ਬੋਲੀ ਆਪਾਂ ਨੂੰ ਉਸ ਦੇ ਉੱਤੇ ਮਾਣ ਨਹੀਂ ਰਿਹਾ ਸੀ ਉਸ ਸਮੇਂ ਵੀ, ਲੋਕੀ ਜ਼ਿਆਦਾ ਅੰਗਰੇਜ਼ੀ ਬੋਲਣ ਵਾਲਿਆਂ ਨੂੰ ਇੰਗਲਿਸ਼ ਬੋਲਣ ਵਾਲਿਆਂ ਨੂੰ ਇੰਗਲਿਸ਼ ਸਮਝਣ ਵਾਲਿਆਂ ਨੂੰ ਇੰਗਲਿਸ਼ ਦੀਆਂ ਲਿਖਤਾਂ ਨੂੰ ਜ਼ਿਆਦਾ ਮਾਨਤਾ ਦਿੰਦੇ ਸੀ, ਪਰ ਇਸ ਦੇ ਬਰਾਬਰ ਜਿਹੜਾ ਕੰਮ ਸੀ ਉਹ ਗਿਆਨੀ ਦਿੱਤ ਸਿੰਘ ਜੀ ਨੇ ਸ਼ੁਰੂ ਕੀਤਾ, ਜਿਹੜੀਆਂ ਪੰਜਾਬੀ ਦੇ ਉੱਤੇ ਖੋਜ ਵਾਲੀਆਂ ਲਿਖਤਾਂ, ਪੰਜਾਬੀ ਨੂੰ ਅੱਗੇ ਵਧਾਉਣ ਦੇ ਲਈ ਜਿਹੜੇ ਲੇਖ ਜਾਂ ਪੰਜਾਬੀ ਪੱਤਰਿਕਾਵਾਂ, ਪੰਜਾਬੀ ਅਖਬਾਰ, ਇਹ ਸਾਰਾ ਕੁਝ ਸ਼ੁਰੂ ਕੀਤਾ। ਤੇ ਤੁਸੀਂ ਹੈਰਾਨ ਹੀ ਮੰਨੋਗੇ ਕਿ ਜਿਹੜਾ ਇਸ ਸਾਰੇ ਕੰਮ ਦੇ ਵਿੱਚ ਸਭ ਤੋਂ ਵੱਧ ਵਿਰੋਧ ਜਿਵੇਂ ਜਿਹੜੇ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦੀ ਅੰਸ਼ ਵੰਸ਼ ਅਖਵਾਉਂਦੇ ਸੀ, ਬਾਬਾ ਖੇਮ ਸਿੰਘ, ਬਾਬਾ ਤਾਂ ਨਹੀਂ ਚਲੋ ਸਰਕਾਰੀ ਤੌਰ ਤੇ ਵਿਚ ਰਿਹਾ,
ਬਣਿਆ ਹੋਇਆ ਸੀ ਜੀ ਬਾਬੇ ਦਾ,
ਹਾਂ ਮਤਲਬ ਅੱਜ ਕੱਲ ਪਖੰਡੀ ਬਾਬਾ ਕਹਿ ਲੋ, ਪਖੰਡੀ ਬਾਬਾ, ਇਸ ਕਿਸਮ ਦੇ ਲੋਕਾਂ ਨੇ ਤੇ ਜਾਂ ਫਿਰ ਗੁਰਦੁਆਰਿਆਂ ਦੇ ਵਿੱਚ ਕਾਬਜ ਹੋਏ ਪੁਜਾਰੀਆਂ ਨੇ ਜਿਨ੍ਹਾਂ ਨੂੰ ਆਪਾਂ ਸਹੀ ਜਿਹੜੇ ਨੇ ਉਹਨਾਂ ਦਾ ਆਪਾਂ ਸਤਿਕਾਰ ਵੀ ਕਰਦੇ ਹਾਂ ਗ੍ਰੰਥੀ ਸਿੰਘਾਂ ਦਾ, ਪਰ ਉਸ ਸਮੇਂ ਸਭ ਤੋਂ ਵੱਧ ਵਿਰੋਧ ਇਹਨਾਂ ਵੱਲੋਂ ਹੋਇਆ ਤੇ ਜ਼ਿਆਦਾਤਰ ਇਹਨਾਂ ਦੇ ਕਹਿਣ ਦੇ ਉੱਤੇ ਹੀ ਇੱਕ ਵਾਰੀ ਪੰਥ ਦੇ ਵਿੱਚੋਂ ਛੇਕਿਆ ਵੀ ਗਿਆ, ਉਹ ਵੀ ਕਹਾਣੀ ਬੜੀ ਉਹ ਦਿਲਚਸਪ ਹੈ ਵੀ ਉਹਨਾਂ ਨੂੰ ਕਿਉਂ ਛੇਕਿਆ ਗਿਆ। ਉਸ ਸਮੇਂ ਜਿਹੜੇ ਗੁਰਬਾਣੀ ਦੇ ਅਰਥ ਸੀ ਉਹਨਾਂ ਦਾ ਟੀਕਾਕਰਨ ਦੇ ਲਈ ਫਰੀਦਕੋਟੀਏ ਜਿਹੜੇ ਇੱਕ ਸੰਪਰਦਾ ਸੀ, ਜਿਵੇਂ ਗੁਲਾਬਦਾਸੀ ਸੀ ਇਵੇਂ ਫਰੀਦਕੋਟੀਏ ਵੀ ਇੱਕ ਸੰਪਰਦਾ ਸੀ, ਉਹਨਾਂ ਨੇ ਜਿਹੜਾ ਇੱਕ ਉਹ ਸ਼ੁਰੂ ਕੀਤਾ ਕੰਮ ਤੇ ਉਹਨਾਂ ਦੇ ਵਿੱਚ ਉਹਨਾਂ ਨੇ ਆਪਣੀ ਮਰਜ਼ੀ ਦੇ ਅਰਥ ਕਰਨੇ ਸ਼ੁਰੂ ਕੀਤੇ। ਤੇ ਕਿਉਂ ਮੈਂ ਫਰੀਦਕੋਟੀਆਂ ਦਾ ਟੀਕਾ ਨਹੀਂ ਪੜਿਆ ਤੇ ਕਿਉਂਕਿ ਜ਼ਿਆਦਾ ਇੱਛਾ ਨਹੀਂ, ਪਰ ਹੋ ਸਕਦਾ ਹੈ ਕਿ ਜਿਹੜੇ ਅੱਜ ਬਹੁਤਾਤ ਦੇ ਵਿੱਚ ਭਰਮ ਭੁਲੇਖੇ ਪਾਏ ਜਾਂਦੇ ਨੇ ਉਹ ਉਹਨਾਂ ਦਾ ਕਿਤੇ ਨਾ ਕਿਤੇ ਜਿਹੜੀ ਉਹ ਉੱਥੇ ਵੀ ਕੜੀ ਜੁੜਦੀ ਹੋ ਸਕਦੀ ਹੈ। ਤੇ ਇਸ ਦਾ ਵਿਰੋਧ ਗਿਆਨੀ ਦਿੱਤ ਸਿੰਘ ਜੀ ਨੇ ਡਟ ਕੇ ਕੀਤਾ ਤੇ ਨਾਲ ਹੀ ਉਹਨਾਂ ਨੂੰ ਇਹ ਕਿਹਾ ਕਿ ਇਸ ਤਰ੍ਹਾਂ ਦੇ ਅਰਥ ਆਪਣੇ ਆਪ ਅਰਥ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ, ਕਿਉਂਕਿ ਗੁਰਬਾਣੀ ਵਿਆਕਰਨ ਤੌਰ ਦੇ ਉੱਤੇ ਵੀ ਇੱਕ ਇਸ ਦੀ ਇੱਕ ਤਰ੍ਹਾਂ ਦੇ ਨਾਲ ਇਸ ਦੀ ਇੱਕ ਵਿਆਕਰਣ ਹੈ, ਇਸ ਦੇ ਆਪਣੇ ਅਰਥ ਨੇ, ਇਸ ਨੂੰ ਸਮਝਣ ਦਾ ਇੱਕ ਆਪਣਾ ਢੰਗ ਹੈ। ਇਉਂ ਨਹੀਂ ਹੈਗੇ ਕੋਈ ਵੀ ਕਿਸੇ ਵੀ ਸ਼ਬਦ ਦਾ ਕਿਤੋਂ ਵੀ ਲਿਆ ਕੇ ਅਰਥ ਇਹਦੇ ਵਿੱਚ ਪਾ ਦਿਓ। ਜਿਵੇਂ ਅੱਜ ਕੱਲ੍ਹ ਇੱਕ ਇੱਥੇ ਤਾਂ ਸ਼ਾਇਦ ਇਸ ਗੱਲ ਨੂੰ ਜਿਹੜੇ ਸ਼ਾਇਦ ਸੋਸ਼ਲ ਮੀਡੀਆ ਦੇ ਨਾਲ ਜੁੜੇ ਨੇ ਉਹ ਸ਼ਾਇਦ ਇਸ ਗੱਲ ਨੂੰ ਸਮਝਣ ਕਿ ਕਿਵੇਂ ਜਿਵੇਂ ਹਰ ਇੱਕ ਗੱਲ ਨੂੰ ਲਿਆ ਕੇ ਇਹ ਇਸ ਗੱਲ ਉੱਤੇ ਖਤਮ ਕਰ ਦਿੱਤਾ ਜਾਂਦਾ ਕਿ ਇਹਦਾ ਜਿਹੜਾ ਇਸ ਲਫ਼ਜ਼ ਦਾ ਜੀ ਜਿਹੜਾ ਆਧਾਰ ਹੈ ਉਹ ਸੰਸਕ੍ਰਿਤ ਹੈ। ਇਹ ਗੱਲ ਬਿਲਕੁਲ ਦਰੁਸਤ ਨਹੀਂ ਹੈਗੀ, ਬਿਲਕੁਲ ਵੀ ਸਹੀ ਨਹੀਂ ਹੈਗੀ। ਹਰੇਕ ਭਾਸ਼ਾ
ਆਪਣੇ ਆਪ ਚ ਇੱਕ ਮਹਾਨਤਾ ਰੱਖਦੀ,
ਪੰਜਾਬੀ ਭਾਸ਼ਾ ਤਾਂ ਖਾਸ ਤੌਰ ਦੇ ਉੱਤੇ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ ਭਾਸ਼ਾ ਹੈ। ਪਰ ਜਿਵੇਂ ਇੱਕ ਕਹਿ ਲਈਏ ਕਿ ਸਮੇਂ ਤੇ ਖਿੱਤੇ, ਸਮੇਂ ਨਹੀਂ ਮਾਫ਼ ਕਰਨਾ, ਖਿੱਤੇ ਦੇ ਮੁਤਾਬਕ ਜਿਹੜੀਆਂ ਨੇ ਭਾਸ਼ਾਵਾਂ ਨੇ ਉਹ ਇੱਕ ਦੂਸਰੇ ਨਾਲ ਮਿਲਦੀਆਂ ਜੁਲਦੀਆਂ ਹੁੰਦੀਆਂ ਨੇ। ਮਿਲਦੀਆਂ ਜੁਲਦੀਆਂ ਇਹ ਹੁੰਦਾ ਹੈ ਕਿ ਜਿਵੇਂ ਕਹਿ ਲਈਏ ਕਿ ਬੋਲੀ ਇੱਕ ਦੂਸਰੇ ਨਾਲ ਮਿਲਦੀ ਹੁੰਦੀ ਹੈ, ਪਰ ਉਹਦੀ ਆਪਣੀ ਆਪਣੀ ਹੋਂਦ ਅਲੱਗ ਹੁੰਦੀ ਹੈ। ਤੇ ਦੂਸਰੀ ਜਿਹੜੀ ਇਸ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਜਿਹੜੀ ਬਣਤਰ ਹੈ ਉਹ ਤਾਂ ਬਣਤਰ ਤਾਂ ਕਿਸੇ ਦੀ ਵੀ ਕਿਸੇ ਨਾਲ ਵੀ ਮਿਲ ਸਕਦੀ ਹੈ। ਜਿਵੇਂ ਕਹਿ ਲਈਏ ਕਿ ਇੱਥੇ ਆਪਣੇ ਘਰ ਬਣਾਉਣ ਦਾ ਢੰਗ ਹੋਰ ਹੈ ਨਿਊਜ਼ੀਲੈਂਡ ਦੇ ਵਿੱਚ, ਭਾਰਤ ਦੇ ਅਲੱਗ ਅਲੱਗ ਖਿੱਤਿਆਂ ਦੇ ਵਿੱਚ ਹੋਰ ਹੈ, ਪਰ ਕਿਤੇ ਕਿਤੇ ਜਿਵੇਂ ਇੱਥੇ ਘਰ ਬਣਦੇ ਨੇ ਉੱਥੇ ਵੀ ਬਣੇ ਹੋਏ ਨੇ, ਜਿਵੇਂ ਉੱਥੇ ਦੇ ਬਣੇ ਹੋਏ ਨੇ ਉਹੋ ਜਿਹੇ ਇੱਥੇ ਵੀ ਬਣਾ ਲੈਂਦੇ ਨੇ। ਤੇ ਜਿਹੜਾ ਇਹ ਸਾਰਾ ਕੁਝ ਚੱਲਦਾ ਹੈ। ਹਾਂਜੀ, ਮੇਰੇ ਖਿਆਲ ਵੀਰ ਕੁਲਦੀਪ ਸਿੰਘ ਜੀ ਸ਼ਾਇਦ ਇੱਕ ਹੋਰ ਵਿਸ਼ਾ ਸੁਣਨਾ ਚਾਹੁੰਦੇ ਨੇ ਤੁਸੀਂ?
ਪਿਛਾ ਜੀ ਰਲਦਾ ਮਿਲਦਾ ਹੀ ਹੈ।
ਹਾਂਜੀ ਹਾਂਜੀ,
ਦੇਸ਼ ਵਿਦੇਸ਼ ਤੋਂ ਇਧਰੋਂ ਉਧਰੋਂ ਕਾਫੀ ਫੋਨ ਵੀ ਆਏ, ਜੋ ਆਪਣੇ ਇੱਥੇ ਨਿਊਜ਼ੀਲੈਂਡ ਦੀ ਇੱਕ ਜਿਹੜੀ ਗੱਲ ਹੈ ਉਹ ਮੈਂ ਆਪ ਨਾਲ ਸਾਂਝੀ ਕਰਨੀ ਚਾਹੁੰਦਾ। ਫੈਸਲਾ ਤੁਸੀਂ ਕਰਨਾ ਹੈ ਤੇ ਵਿਚਾਰ ਅਸੀਂ ਆਪਦੇ ਨਾਲ ਸਾਂਝੀ ਕਰਦੇ ਚੱਲਾਂਗੇ। ਜਿੱਥੇ ਮੇਰੇ ਕੋਲ ਇੱਕ ਕਲਿੱਪ ਪਿਆ ਜੀ, ਰੇਡੀਓ ਵਿਰਸਾ ਦੇ ਨਾਲ ਸੰਬੰਧ ਰੱਖਦਾ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਉੱਪਰ ਟਿੱਪਣੀਆਂ ਕੁਝ ਕੀਤੀਆਂ ਨੇ, ਉਹ ਮੈਂ ਕਲਿੱਪ ਆਪ ਨਾਲ ਪਹਿਲਾਂ ਸਾਂਝਾ ਕਰਦਾ, ਫਿਰ ਅਗਲੀ ਜਿਹੜੀ ਵਿਚਾਰ ਹੈ ਉਹ ਆਪ ਸਾਰਿਆਂ ਦੀ ਲਵਾਂਗੇ। 10 ਤੋਂ 15 ਮਿੰਟ ਸਾਡੇ ਕੋਲ ਨੇ, ਇਸ ਸਮੇਂ ਦੇ ਦੌਰਾਨ ਤੁਸੀਂ ਆਪਣੀ ਵਿਚਾਰ ਜ਼ਰੂਰ ਦੇਣੀ ਹੈ ਤੇ ਹੋਰ ਵੀ ਕਾਫੀ ਗੱਲਾਂ ਨੇ ਉਹਨੂੰ ਮੈਂ ਆਪਦੇ ਨਾਲ ਖੋਲਦਾ ਚੱਲਾਂਗਾ। ਆਓ ਜਰਾ ਇਸ ਦੇ ਵਿਚਾਰ ਦੇ ਨਾਲ ਪਹਿਲਾਂ ਆਪਾਂ ਜੁੜਦੇ ਹਾਂ ਤੇ ਜਿੱਥੇ ਆਪਾਂ ਗਿਆਨੀ ਦਿੱਤ ਸਿੰਘ ਹੋਣਾ ਦੀ ਦਿੱਤੀ ਹੋਈ ਗੱਲ ਨੂੰ, ਦਿੱਤੇ ਹੋਏ ਉਹਨਾਂ ਦੇ ਉਸ ਪਰ ਨੂੰ, ਉਹਨਾਂ ਦੀ ਦਿੱਤੀ ਹੋਈ ਉਸ ਜਿਹੜੀ ਗੁਰਮਤਿ ਲਹਿਰ ਦੀ ਇੱਕ ਲੜੀ ਸੀ ਉਹਨੂੰ ਜਿੱਥੇ ਆਪਾਂ ਸੁਣਿਆ, ਥੋੜਾ ਜਿਹਾ ਇਹਨੂੰ ਵੀ ਸੁਣੀਏ ਵੀ ਇਹ ਕੀ ਹੋ ਰਿਹਾ ਹੈ।
ਜਦੋਂ ਸਿਧਾਂਤ ਦੀ ਵੀ ਗੱਲ ਕਰਦੇ ਨਾ ਅਸੀਂ, ਵੀ ਗੁਰੂ ਸਾਹਿਬ ਨੇ ਗੁਰਬਾਣੀ ਦੇ ਬਾਰੇ ਵੀ ਅਸੀਂ ਕਹਿੰਦੇ ਹਾਂ ਵੀ ਗੁਰੂ ਸਾਹਿਬ ਨੇ ਜਿਹੜੀਆਂ ਗੱਲਾਂ ਜੀਵਨ ਜੀਵੇ ਆ,
ਹਾਂਜੀ,
ਉਹ ਗੁਰਬਾਣੀ ਚ ਲਿਖੀਆਂ ਆ, ਜਿੱਦਾਂ ਲਿਖੀਆਂ ਆ ਉਦਾਂ ਹੀ ਜੀਏ ਆ।
ਹਾਂਜੀ,
ਉਹ ਗੱਲਾਂ ਅੱਤ ਕਥਨੀਆਂ ਆ, ਭਾਰੀ ਆ ਗੱਲ ਥੋੜੀ ਜੀ,
ਅੱਤ ਕਥਨੀ,
ਹਾਂ ਉਹ ਗਲਤ ਆ ਗੱਲਾਂ।
ਅੱਛਾ ਜੀ,
ਝੂਠ ਆ ਉਹ, ਠੀਕ ਆ,
ਹਾਂਜੀ,
ਉਹ ਸੱਚ ਨੀ ਹੈਗਾ, ਠੀਕ ਆ, ਉਹਨੂੰ ਗੱਲ ਔਖੀ ਆ ਥੋੜੀ ਜਿਹੀ ਜਾਣੀ, ਤੇ ਹੁਣ ਮੈਨੂੰ ਪਤਾ ਨੀ ਪੂਰੀ ਕਰ ਹੋਣੀ ਕਿ ਨਹੀਂ, ਸ਼ੁਰੂ ਮੈਂ ਕਰ ਲਈ ਆ, ਪਰ ਕੋਸ਼ਿਸ਼ ਕਰਿਓ ਜਾਣੀ ਇੱਦਾਂ ਜੀ ਆਵੇ
ਕਲਿੱਕ ਹੋਇਆ।
ਦੇਖੋ ਜਿੱਦਾਂ ਨਾ ਇੱਕ ਗੁਰਬਾਣੀ ਆ,
ਹਾਂਜੀ,
ਇੱਕ ਇਤਿਹਾਸ ਆ,
ਹਾਂਜੀ,
ਗੁਰਬਾਣੀ ਦੇ ਵਿਚ ਗੁਰੂ ਸਾਹਿਬ ਨੇ ਉਹ ਗੱਲ ਕੀਤੀ ਆ ਜਿਹੜੀ ਅਟਲ ਸਚਾਈ, ਜਿਹੜਾ ਯੂਨੀਵਰਸਲ ਟਰੁੱਥ ਆ, ਠੀਕ ਆ,
ਹਾਂਜੀ।
ਹੁਣ ਗੁਰੂ ਅੰਗਦ ਦੇਵ ਜੀ ਦੇ ਬਹੁਤ ਥੋੜੇ ਜਿਹੇ ਸ਼ਲੋਕ ਆ,
ਹਾਂਜੀ,
ਕਿ ਉਨਾ ਹੀ ਬੋਲੇ ਸਾਰੀ ਜ਼ਿੰਦਗੀ ਵਿਚ? ਉਹ
ਨਹੀਂ,
ਹਨਾ, ਹੁਣ ਜਿਹੜਾ ਉਹ ਬੋਲਣਾ ਉਹਨਾਂ ਦਾ, ਪਿਰਥੀ ਚੰਦ ਨੂੰ ਗੁਰਦੁਆਰੇ ਦਾ ਪ੍ਰਬੰਧ ਦੇਣ ਦਾ ਫੈਸਲਾ ਚੌਥੇ ਪਾਤਸ਼ਾਹ ਤੋਂ ਬਿਨਾਂ ਹੋਰ ਕਿਸੇ ਨੇ ਕੀਤਾ ਹੋਊਗਾ?
ਨਹੀਂ ਜੀ,
ਮਰਜ਼ੀ ਨਾਲ ਥੋੜਾ ਹੋ ਗਿਆ?
ਨਹੀਂ ਨਹੀਂ,
ਇਹ ਥੋੜੋ ਵੀ ਜਹਾਂਗੀਰ ਦੇ ਗਿਆ?
ਨਹੀਂ ਨਹੀਂ ਨਹੀਂ,
ਕੀਤਾ ਹੋਊਗਾ? ਠੀਕ ਸੀ ਫੈਸਲਾ ਉਹ?
ਨਹੀਂ ਜੀ,
ਨਹੀਂ ਨਾ,
ਨਹੀਂ,
ਬਸ ਉਹ ਸੁਣਨਾ ਨੀ ਚਾਹੁੰਦੀ ਅਸੀਂ। ਜੇ ਨਾ ਜੇ ਇੱਕ ਬਰੀਕ ਗੱਲ ਫੜ ਲਈ ਅਸੀਂ, ਫਿਰ ਸਾਨੂੰ ਆਪਣੇ ਅੰਦਰ ਜੀਣ ਦਾ ਉਤਸ਼ਾਹ ਆ ਜਾਣਾ, ਫਿਰ ਸਾਨੂੰ ਸਮਝ ਆ ਜਾਣੀ ਵੀ ਨਹੀਂ, ਆਮ ਬੰਦਿਆਂ ਵਾਂਗੇ ਜਿਹੜੇ ਫੈਸਲੇ ਆ ਨਾ, ਬੱਚਿਆਂ ਨੂੰ ਪਾਲਣ ਦੇ ਫੈਸਲੇ ਆ, ਆਮ ਲੋਕਾਂ ਵਾਂਗੇ ਹੋਏ ਆ ਉਹ,
ਠੀਕ ਹੈ,
ਠੀਕ ਆ। ਉਹ ਜ਼ਿੰਦਗੀ ਦੇ ਵਿੱਚੋਂ ਨਾ ਕੁਛ ਗੱਲਾਂ ਜਿਹੜੀਆਂ ਅਟਲ ਸਚਾਈਆਂ ਸੀ, ਉਹ ਗੱਲਾਂ ਗੁਰਬਾਣੀ ਦਾ ਹਿੱਸਾ ਬਣੀਆਂ, ਨਾ ਕਿ ਉਹਨਾਂ ਦੇ ਮੂੰਹੋਂ ਸਾਰਾ ਬੋਲਿਆ ਗੁਰਬਾਣੀ ਹੋਇਆ,
ਨਹੀਂ
ਇੱਦਾਂ ਨੀ ਹੋਇਆ। ਠੀਕ ਹੈ ਉਹ ਜਿਹੜਾ ਜਿਹੜਾ ਉਹ ਗੁਰਬਾਣੀ ਤੋਂ ਬਿਨਾਂ ਸੀ ਨਾ ਉਹ ਇਤਿਹਾਸ ਆ ਗੁਰ ਇਤਿਹਾਸ ਆ ਉਹਦੇ ਵਿਚ ਕੁਛ ਵੀ ਅੱਗੇ ਪਿੱਛੇ ਹੋ ਗਿਆ ਜਾਣੀ
ਠੀਕ ਹੈ
ਉਹਦੇ ਵਿਚ ਅਸੀਂ ਮਰਜ਼ੀ ਨਾ ਉਹਨਾਂ ਨੂੰ ਬੇਲੋੜਾ ਲੋੜ ਤੋਂ ਵੱਧ ਸਤਿਕਾਰ ਦੇ ਕੇ ਨਾ ਉਹਨਾਂ ਦੀ ਸ਼ਰਧਾ ਵੱਸ ਹੋ ਕੇ ਅਸੀਂ ਉਹਨੂੰ ਐਵੀਂ ਖਾਮ ਖਾਮ ਮਹਾਨਤਾ ਦੇ ਦਿੱਤੀ ਪਿਛਰੀ ਚੰਦ ਵੀ ਸਿਰ ਤੇ ਬਿਠਾ ਲਿਆ ਹਨਾ ਦਾਤੂ ਦਾਸੂ ਵੀ ਠੀਕ ਹੈ ਗੁਰਦਿੱਤਾ ਵੀ ਹਨਾ ਗੁਰੂ ਪੁੱਤਰ ਹੋਇਆ ਪਿਓ ਕਹਿੰਦੇ ਗੁਰੂ ਨੂੰ ਦਿੱਤਾ ਅਸੀਂ ਏਦਾਂ ਹਾਲਾਂਕਿ ਹੁਣ ਜਿਹੜੀ ਰਾਮ ਰਾਏ ਦੀ ਵੀ ਗੱਲ ਆ ਉਹਨੂੰ ਵੀ ਸਾਨੂੰ ਵੱਖਰੇ ਐਂਗਲ ਤੋਂ ਦੇਖਣਾ ਪੈਣਾ ਠੀਕ ਹੈ ਜਿਹੜੀ ਜਿਹੜੀ ਗੁਰਦਿੱਤ ਦੀ ਸ਼੍ਰੀ ਚੰਦ ਨਾਲ ਉਹਦਾ ਰਿਸ਼ਤਾ ਆ ਉਹ ਵੀ ਸਾਨੂੰ ਵੱਖਰੇ ਐਂਗਲ ਤੋਂ ਦੇਖਣਾ ਪੈਣਾ ਜੇ ਨਹੀਂ ਦੇਖਾਂਗੇ ਆਹ ਗੱਲ ਜਾਣੀ ਥੋੜੀ ਜਿਹੀ ਸਾਡੇ ਸਟ੍ਰੈਸ ਦੇਣੇ ਵਾਲੀ ਆ ਤੇ ਗੁਰੂ ਸਾਹਿਬ ਨੇ ਜਿਹੜਾ ਜੀਵਨ ਜੀਵਿਆ ਆ ਨਾ ਉਹਦੇ ਵਿਚ ਬਹੁਤ ਕੁਛ ਇੱਦਾਂ ਦਾ ਹੈ ਜਿਹੜਾ ਆਮ ਇਨਸਾਨਾਂ ਵਾਂਗ ਹੋਇਆ ਆ
ਹਾਂਜੀ
ਠੀਕ ਹੈ ਉੱਥੇ ਆ ਕੇ ਫਿਰ ਅਸੀਂ ਇੱਦਾਂ ਤੋੜ ਮਰੋੜ ਕੇ ਉਹਨੂੰ ਭਾਰੇ ਭਾਰੇ ਸ਼ਬਦ ਦੇ ਕੇ ਪਏ ਤਾਂ ਉਹਦੀ ਲੀਲਾ ਆ ਇਹ ਤਾਂ ਉਹੀ ਜਾਣਦੇ ਸੀ ਤਾਂ ਰਮਜਾਂ ਸੀ ਇਹ ਤਾਂ ਸੰਸਾਰ ਨੂੰ ਸਿੱਖਿਆ ਦੇਣੀ ਚਾਹੁੰਦੇ ਸੀ ਇੱਦਾਂ ਨਹੀਂ ਹੋਇਆ ਆ ਇੱਦਾਂ ਨਹੀਂ ਹੋਇਆ ਆ ਜਦੋਂ ਗੁਰੂ ਸਾਹਿਬ ਨੂੰ ਅਸੀਂ ਇੱਦਾਂ ਇੱਦਾਂ ਸਮਝ ਲਿਆ ਨਾ ਇੱਦਾਂ ਏਦਾਂ ਜੀਵੇ ਆ ਉਹ ਜ਼ਿੰਦਗੀ ਚ ਹੋਈਆਂ ਉਹ ਗਲਤੀਆਂ ਹੋਈਆਂ ਫੈਸਲੇ ਜਿਹੜੇ ਗਲਤ ਹੋਏ ਰਾਮ ਰਾਏ ਨੂੰ ਭੇਜਣਾ ਹਰਰਾਏ ਸਾਹਿਬ ਦਾ ਠੀਕ ਹੈ ਨਾ ਉਸ ਵੇਲੇ ਸਾਰਾ ਕੁਛ ਜਾਣਦਾ ਮੁੜ ਕੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਆਉਣਾ ਗੱਦੀ ਦੇ ਉੱਤੇ
ਹਨਾ
ਉਹ ਉਹ ਜਦੋਂ ਉਹ ਸਮਝ ਲਿਆ ਸੀ ਫਿਰ ਸਾਨੂੰ ਗੁਰਬਾਣੀ ਦੀ ਸਮਝ ਆਉਣੀ
ਇਹ ਆਪਾਂ ਇੱਕ ਜਿਹੜੀ ਛੋਟੀ ਜਿਹੀ ਕਲਿੱਪ ਹੈ ਸੁਣੀ ਹੈ ਜਿਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਗੁਰੂ ਸਾਹਿਬਾਨਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਗਈਆਂ ਨੇ ਤੇ ਮੈਂ ਹੈਰਾਨ ਹੋ ਗਿਆ ਜਦੋਂ ਇਹ ਮੈਂ ਇਹਨੂੰ ਸੁਣਿਆ ਤੇ ਨਾਲ ਨਾਲ ਮੈਂ ਹੈਰਾਨ ਉਦੋਂ ਵੀ ਹੋ ਗਿਆ ਭਈ ਦੇਸ਼ ਵਿਦੇਸ਼ ਦੇ ਵਿੱਚੋਂ ਤਾਂ ਇਸ ਚੀਜ਼ ਦੀਆਂ ਜਿਹੜੀਆਂ ਅਖਬਾਰੀ ਖਬਰਾਂ ਤੌਰ ਦੇ ਉੱਤੇ ਕਿਸ ਵੱਖ ਵੱਖ ਦੇਸ਼ਾਂ ਦੇ ਵਿੱਚੋਂ ਇਸ ਚੀਜ਼ ਨੂੰ ਜ਼ਰੂਰ ਇੱਕ ਸਪਸ਼ਟੀਕਰਨ ਦਿੱਤਾ ਜਾ ਰਿਹਾ ਵੀ ਨਹੀਂ ਇਹ ਗਲਤ ਹੋ ਰਿਹਾ ਪਰ ਹੈਰਾਨ ਹੋ ਗਿਆ ਵੀ ਨਿਊਜ਼ੀਲੈਂਡ ਦੇ ਵਿੱਚੋਂ ਇੱਕ ਵੀ ਸਿੱਖ ਸੰਸਥਾ ਨੇ ਸਾਡੀਆਂ ਕਿੜਕੜੀਆਂ ਵੱਡ ਵੱਡੀਆਂ ਆਪਣੇ ਆਪ ਨੂੰ ਦਾਅਵੇ ਕਰਨ ਵਾਲੀਆਂ ਇੱਥੇ ਸੁਸਾਇਟੀਆਂ ਨੇ ਕਿਸੇ ਨੇ ਵੀ ਇੱਕ ਵੀ ਜਿਹੜੀ ਹੈ ਇਹਦੇ 'ਤੇ ਆਪਣੇ ਵੱਲੋਂ ਕੋਈ ਸਟੇਟਮੈਂਟ ਨਹੀਂ ਦਿੱਤੀ ਅਤੇ ਜਦੋਂ ਇਹਨਾਂ ਦਾ ਆਪਣਾ ਨਿੱਜੀ ਮਸਲਾ ਸੀ ਉਦੋਂ ਪੂਰੇ ਦਾ ਪੂਰਾ ਵਿੱਚ ਹੀ ਏ ਟੂ ਜੈੱਡ ਜਿਹੜੇ ਸਨ ਇੱਕ ਉੱਥੋਂ ਕੈਲੀਫੋਰਨੀਆ ਤੋਂ ਸੱਦ ਲਿਆ ਜੀ ਵਿਦਵਾਨ ਵੱਡਾ ਉਹਨੂੰ ਲੈ ਲਿਜਾ ਕੇ ਅਤੇ ਕੀ ਇਹਨਾਂ ਨੇ ਇੱਥੇ ਖੇਡ ਆਈ ਜਿਹੜੀ ਉਦੋਂ ਨਿੱਜੀ ਲੜਾਈ ਜਿਹੜੀ ਸੀ ਉਦੋਂ ਅਤੇ ਹੁਣ ਜਦੋਂ ਗੁਰੂ ਸਾਹਿਬਾਨ ਦੇ ਉੱਤੇ ਉਂਗਲਾਂ ਟਿੱਪਣੀਆਂ ਹੋ ਰਹੀਆਂ ਅਤੇ ਇਹਨਾਂ ਦੀ ਜਵਾਨ ਜਿਹੜੀ ਹੈ ਉਹ ਅੱਜ ਕੁਛ ਨਹੀਂ ਬੋਲ ਰਹੀ ਕਿਸੇ ਦੀ ਵੀ ਕੁਝ ਨਹੀਂ ਬੋਲ ਰਹੀ ਕਿਤੇ ਇੱਦਾਂ ਤਾਂ ਨਹੀਂ ਲੱਗਦਾ ਕਿ ਇਹਨਾਂ ਦੇ ਇਸ਼ਾਰਿਆਂ 'ਤੇ ਤਾਂ ਨਹੀਂ ਨੱਚਦਾ ਇੰਝ ਵੀ ਹੋ ਸਕਦਾ ਨਾ ਅੱਜ ਇਹ ਕੀ ਹੋ ਰਿਹਾ ਹੈ ਜਦੋਂ ਇਹਦਾ ਮਤਲਬ ਇਹੀ ਹੋ ਗਿਆ ਕਿ ਜੋ ਆਪਾਂ ਪਹਿਲਾਂ ਗਿਆਨੀ ਦਿੱਤ ਸਿੰਘ ਹੋਣਾ ਦੀ ਜਿਹੜੀ ਵਿਚਾਰਧਾਰਾ ਦੇ ਉੱਤੇ ਜਾਂ ਉਹਨਾਂ ਦੇ ਕੀਤੇ ਹੋਏ ਕੰਮਾਂ ਵੱਲ ਦੇਖਿਆ ਹੈ ਉਹਨਾਂ ਨੇ ਆਪਣਾ ਨਿੱਜੀ ਨਿੱਜ ਨਹੀਂ ਪਗਾਇਆ ਅਸੀਂ ਅੱਜ ਨਿੱਜੀ ਨਿੱਜ ਪਗਾਉਣ ਲੱਗ ਪਏ ਨਾ ਗੁਰੂ ਨਾਲੋਂ ਰਿਸ਼ਤਾ ਟੁੱਟ ਗਿਆ ਸਾਡਾ ਜਦੋਂ ਸਾਡੇ 'ਤੇ ਨਿੱਜੀ ਸੀ ਉਦੋਂ ਅਸੀਂ ਫੋਨ ਸਾਨੂੰ ਕਿਸੇ ਨੇ ਕੀਤਾ ਵੀ ਨਹੀਂ ਅਸੀਂ ਤਾਂ ਵੀ ਗਏ ਇਕੱਠੇ ਹੋ ਕੇ ਗਏ ਇਕੱਤਰ ਹੋ ਕੇ ਗਏ ਨਾ ਗੋਪੀ ਨੂੰ ਮੋਹਰੇ ਕਰਕੇ ਲੈ ਕੇ ਗਏ ਹੱਦ ਹੋਈ ਪਈ ਹੈ ਉਹ ਨਿੱਜੀ ਸਵਾਰਥਾਂ ਤੋਂ ਉੱਚੇ ਉੱਤੇ ਉੱਠ ਕੇ ਗੁਰੂ ਦਾ ਅੱਜ ਕਿਉਂ ਨਹੀਂ ਤੁਸੀਂ ਕੋਈ ਅੱਜ ਕਿਉਂ ਨਹੀਂ ਸਟੇਟਮੈਂਟ ਦੇ ਰਿਹਾ ਕਿੱਡੀਆਂ ਵੱਡੀਆਂ ਸੰਸਥਾਵਾਂ ਦੇ ਤੁਸੀਂ ਮਾਲਕ ਆਪਣੇ ਆਪ ਨੂੰ ਸਮਝਦੇ ਹੋ ਸਾਡੀ ਤਾਂ ਜੀ ਐਡੀ ਵਿਸ਼ਾਲ ਆ ਕਿ ਅਸੀਂ ਤਾਂ ਐਂ ਕਰ ਦਈਏ ਅਤੇ ਅਸੀਂ ਤਾਂ ਮਿਲੀਅਨ ਡਾਲਰਾਂ ਦੇ ਪ੍ਰੋਜੈਕਟ ਪੂਰੇ ਕਰ ਦਈਏ ਉਹ ਕਰ ਦਈਏ ਅੱਜ ਤੁਹਾਡੇ ਗੁਰੂ ਵੱਲ ਉਂਗਲਾਂ ਹੋ ਰਹੀਆਂ ਨੇ ਤੁਸੀਂ ਕੀ ਕਰਦੇ ਹੋ ਹੈ ਕਿਸੇ 'ਚ ਜ਼ੁਰਤ ਹੈ ਕਿਸੇ 'ਚ ਲੱਤਾਂ ਭਾਰ ਚੱਕਦੀਆਂ ਕਿਸੇ ਦੀਆਂ ਤੁਹਾਡੀਆਂ ਹੁਣ ਉਦੋਂ ਤਾਂ ਸਾਰਿਆਂ ਨੇ ਜਾ ਕੇ ਉੱਥੇ ਤੁਸੀਂ ਸ਼ੈਲੀ ਰੋਡ ਦੇ ਉੱਤੇ ਸੜਕ ਹੀ ਬੰਦ ਕਰਨ ਲਈ ਲੈ ਲਈ ਸੀ ਅਤੇ ਆਪ ਵੀ ਜਿਹੜਾ ਆਪਣੇ ਆਪ ਨੂੰ ਰੀੜ੍ਹ ਦੀ ਹੱਡੀ ਸਮਝਦਾ ਉਹ ਵੀ ਗਿਆ ਹੋਇਆ ਸੀ ਕਿਉਂਕਿ ਸਾਰੀ ਬਿਉਂਤ ਹੀ ਉਹਦੀ ਬੁਣੀ ਹੋਈ ਸੀ ਅੱਜ ਕਿੱਥੇ ਆ ਉਹ ਅੱਜ ਉਹਨੂੰ ਕੌਮ ਦਾ ਦਰਦ ਨਹੀਂ ਜਾਗਦਾ ਅੱਜ ਉਹਨੂੰ ਗੁਰੂ ਸਾਹਿਬਾਨਾਂ ਦੇ ਵੱਲ ਕੀਤੀ ਹੋਈ ਉਂਗਲ ਨਹੀਂ ਦਿਖਦੀ ਬੱਲੇ ਹੋ ਤੁਹਾਡੇ ਸੋਚੋ ਜ਼ਰਾ ਵਿਚਾਰੋ ਕਿੱਧਰ ਨੂੰ ਜਾ ਰਹੇ ਹਾਂ ਅਸੀਂ ਸਟੇਜ ਦੇ ਉੱਤੇ ਖਾਲੀ ਖੜ ਕੇ ਗੁਰੂ ਸਾਹਿਬਾਨ ਦੀ ਹਜ਼ੂਰੀ ਦੇ ਵਿੱਚ ਝੂਠ ਬੋਲਣ ਤੱਕ ਸੀਮਤ ਨਾ ਰਹੋ ਹੁਣ ਇੱਕ ਸਟੇਟਮੈਂਟ ਵੀ ਨਹੀਂ ਸਰਦੀ ਕਿਸੇ ਤੋਂ ਉਹ ਦੇਸ਼ ਵਿਦੇਸ਼ ਵਾਲੀ ਸੰਗਤ ਤੁਹਾਡੇ ਨਾਲੋਂ ਚੰਗੀ ਆ ਜੇ ਇੱਥੇ ਆ ਨਹੀਂ ਸਕਦੀ ਜੇ ਇੱਥੇ ਆ ਕੇ ਕੋਈ ਗੱਲ ਨਹੀਂ ਕਰ ਸਕਦੀ ਪਰ ਉਹਨਾਂ ਨੇ ਹਾਂ ਦਾ ਨਾਰਾ ਤਾਂ ਮਾਰਤਾ ਨਾ ਬੈਠਿਆਂ ਨੇ ਵੱਖਰੇ ਵੱਖਰੇ ਤਰੀਕੇ ਦੇ ਨਾਲ ਹਰੇਕ ਕੋਈ ਜਿਹੜਾ ਗੁਰਸਿੱਖ ਹੈ ਉਹ ਆਪਣੇ ਵੱਲੋਂ ਜਿਹਦੇ ਕੋਈ ਪਹੁੰਚਦੀ ਜਿਹੜਾ ਦਰਦ ਮਾੜਾ ਮੋਟਾ ਰੱਖਦਾ ਵਿਚਾਰਾ ਵੀਡੀਓ ਬਣਾ ਕੇ ਚਾੜਦਾ ਪਿਆ ਉਹ ਨਿਊਜ਼ੀਲੈਂਡ ਦੇ ਸਿੱਖਾਂ ਨੂੰ ਲਾਹਣਤਾਂ ਪੈ ਰਹੀਆਂ ਲਾਹਣਤਾਂ ਦੇਸ਼ ਵਿਦੇਸ਼ ਚੋਂ ਕੋਈ ਹੈ ਤੁਹਾਡੇ ਚ ਮਾੜੀ ਮੋਟੀ ਗੁਰੂ ਦੀ ਗੱਲ ਤੇ ਪੁੱਛ ਲਓ ਜਾ ਕੇ ਆਪਣੇ ਸਵਾਰਥਾਂ ਤੋਂ ਉੱਤੇ ਉੱਠ ਕੇ ਆਪਣੀਆਂ ਨਿੱਜੀਆਂ ਲੜਾਈਆਂ ਨੂੰ ਛੱਡ ਕੇ ਨਾ ਸਾਂਭ ਲਓ ਜੇ ਸਾਂਭ ਸਕਦੇ ਤਾਂ ਸਿਰਫ ਬਸ ਗੁਰੂ ਦੇ ਨਾਂ ਦੇ ਉੱਤੇ ਆਪਣੇ ਮਹਿਲ ਮਾੜੀਆਂ ਬਣਾਉਣ ਤੱਕ ਲੱਗੇ ਹੋਏ ਹੋ ਜੇਕਰ ਗੁਰਸਿੱਖ ਸਮਝਦੇ ਹੋ ਆਪਣੇ ਆਪ ਗੁਰੂ ਦੇ ਸਿੱਖ ਸਮਝਦੇ ਹੋ ਨਾ ਕਰੋ ਕੁਛ ਤੁਹਾਡੀ ਜ਼ਮੀਰ ਕਿਉਂ ਮਰੀ ਪਈ ਹੈ ਫਿਰ ਕਹਿੰਦੇ ਨੇ ਇੱਦਾਂ ਦੇ ਸ਼ਬਦ ਨਾਲ ਬੋਲਿਆ ਕਰੋ ਮਨ ਭਰ ਆਉਂਦਾ ਜਦੋਂ ਤੁਸੀਂ ਇਹੋ ਜਿਹੇ ਪਖੰਡ ਕਰਦੇ ਹੋ ਇਕੱਠੇ ਹੋ ਕੇ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਖਾਲੀ ਨਾਮ ਦੀਆਂ ਸੰਸਥਾਵਾਂ ਰਹਿ ਗਈਆਂ ਤੁਹਾਡੀਆਂ ਵੱਖ ਵੱਖ ਕਿੰਨੀਆਂ ਸਿੱਖ ਸੰਪਰਦਾਵਾਂ ਚੱਲ ਰਹੀਆਂ ਨੇ ਕਿੰਨੇ ਗੁਰੂ ਘਰ ਦੀਆਂ ਕਮੇਟੀਆਂ ਨੇ ਉਹ ਇਕੱਠੇ ਹੋ ਕੇ ਇੱਕ ਸਟੇਟਮੈਂਟ ਨਹੀਂ ਦੇ ਸਕਦੇ ਹੱਦ ਹੋਈ ਪਈ ਤੁਹਾਡੇ ਵਾਲੀ ਹੋਰ ਪੁੱਠੇ ਕੰਮ ਜਿੰਨੇ ਮਰਜ਼ੀ ਤੁਹਾਡੇ ਤੋਂ ਕਰਵਾ ਲਓ ਉਹ ਕਰਨ ਨੂੰ ਤੁਸੀਂ ਤਿਆਰ ਆ ਹਮੇਸ਼ਾ ਹੀ ਜਿੱਧਰੋਂ ਕੋਈ ਪੁੱਠੇ ਸਿੱਧੇ ਤਰੀਕੇ ਨਾਲ ਕੋਈ ਨਾ ਫੰਡ ਫੁੰਡ ਖਾਣਾ ਉੱਧਰ ਨੂੰ ਬਹੁਤ ਭਾਜਦੇ ਸਾਰੇ ਹੱਦ ਹੋਈ ਪਈ ਤੁਹਾਡੀ ਗੁਰੂ ਦੇ ਸਿਧਾਂਤ ਗੁਰੂ ਦੇ ਟਿੱਪਣੀਆਂ ਹੋ ਰਹੀਆਂ ਜਿੱਦਣ ਤੁਹਾਡੇ ਤੇ ਨਿੱਜ ਤੇ ਟਿੱਪਣੀਆਂ ਹੋਈਆਂ ਸੀ ਉੱਦਣ ਸਾਰੇ ਦਾ ਸਾਰਾ ਤੁਸੀਂ ਨਾ ਮਖਲਈਆ ਇਕੱਠਾ ਕਰਕੇ ਗਏ ਸੋ ਗੱਡੀਆਂ ਵੀ ਆਪਣੀਆਂ ਤੁਸੀਂ ਦਿੱਤੀਆਂ ਕਈਆਂ ਨੇ ਕੋਈ ਗੱਲ ਨਹੀਂ ਵੀਰਾ ਭੇਜਦੇ ਗੱਡੀ ਚੱਕ ਕੇ ਲਿਆਓ ਤੈਨੂੰ ਹੁਣ ਕੀ ਗੱਲ ਹੋ ਗਈ ਹੁਣ ਨੀ ਤੁਸੀਂ ਭਾਈਚਾਰਕ ਤੌਰ ਤੇ ਬਿਠਾਲ ਕੇ ਗੱਲ ਕਰ ਲਓ ਪੁੱਛ ਲਓ ਹੈ ਕੋਈ ਮਾੜੀ ਮੋਟੀ ਅਣਖ ਇੱਕ ਬੜੀ ਦੁਖਦਾਈ ਗੱਲ ਹੈ ਇਹ ਇੱਕ ਗੁਰੂ ਮਹਾਰਾਜ ਦੇ ਉੱਤੇ ਜਿਵੇਂ ਵੀਰ ਸਾਹਿਬ ਸਿੰਘ ਜੀ ਆਪਣੇ ਜਿਹੜਾ ਰਾਮਦਾਸ ਜੀ ਆ ਭਾਈਚਾਰਾ ਆਪਣਾ ਉਹ ਵੀ ਇਸੇ ਤਰ੍ਹਾਂ ਹੀ ਕਹਿੰਦਾ ਜੀ ਕਿ ਜਿੰਨੀ ਕੁ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਕਿ ਭਗਤ ਰਵਿਦਾਸ ਜੀ ਨੇ ਉਨੀ ਕੁ ਬਾਣੀ ਰਚੀ ਉਹੋ ਜਿਹਾ ਪ੍ਰੋਪੋਗੰਡ ਇਹ ਕਰੀ ਜਾਂਦੇ ਤੇ ਤੁਸੀਂ ਚੁਪਕੜ ਖੇਡ ਖੇਡ ਕਰਕੇ ਬਸ ਆਪਣੀ ਚਾਹ ਪਾਣੀ ਪੀ ਕੇ ਤਾਂ ਤੁਰ ਫਿਰਦੇ ਤੁਸੀਂ ਸਿਰਫ ਗੁਰੂ ਘਰ ਦੇ ਵਿੱਚ ਜਿੰਨੇ ਵੀ ਤੁਸੀਂ ਸਿਰਫ ਪਕੌੜੇ ਖਾਣੀ ਜਾਂਦੇ ਹੋ ਐਤਵਾਰ ਨੂੰ ਜਦੋਂ ਇਹ ਸਾਡੇ ਕੋਲ ਇਹ ਸਾਡੇ ਸਾਹਮਣੇ ਸਾਡੇ ਨਾਲ ਇਹ ਕਲਿੱਪ ਜਿਹੜੇ ਸਾਡੇ ਕੋਲ ਆਏ ਆ ਅਸੀਂ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕੀਤੀ ਸਾਨੂੰ ਦੱਸੋ ਤੁਸੀਂ ਕਿੱਥੇ ਸਾਨੂੰ ਸੱਦਣਾ ਚਾਹੁੰਦੇ ਅਸੀਂ ਆਵਾਂਗੇ ਕਰੋ ਕੁਛ ਹੱਦ ਹੋਈ ਪਈ ਆ ਤੁਹਾਡੇ ਵਾਲੀ ਤੁਸੀਂ ਉੱਦਾਂ ਲੋਕਾਂ ਦੀ ਇੱਜ਼ਤ ਝੱਟ ਤੁਸੀਂ ਮੈਸੇਜਾਂ ਰਾਹੀਂ ਬਾਹਰ ਕੱਢ ਛੱਡਦੇ ਆ ਮਿੰਟ ਮਾਰਦੇ ਮੈਸੇਜ ਛੱਡਣ ਨੂੰ ਤੁਸੀਂ ਕਿਸੇ ਦੀ ਮਿੱਟੀ ਛਾਲਣੀ ਹੋਵੇ ਤਾਂ ਪਿਛਲੇ ਹਫ਼ਤੇ ਜਿਹੋ ਜਿਹੀਆਂ ਕਈ ਜਿਹੜੇ ਇੰਸੀਡੈਂਟ ਹੋਏ ਨੇ ਸਮਝੋ ਤੇ ਵਿਚਾਰੋ ਟਾਈਮ ਜਿਹੜਾ ਉਹ ਤਕਰੀਬਨ ਖਤਮ ਹੈ ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੀ ਬੋਲੇ ਖਿਮਾ ਦੇ ਜਾਚਕ ਹਾਂ ਪਰ ਗਿਆਨੀ ਦਿੱਤ ਸਿੰਘ ਹੋਣਾ ਵੱਲੋਂ ਦਿੱਤੀ ਹੋਈ ਜਿਹੜੀ ਉਹ ਗੱਲ ਹੈ ਉਹਨੂੰ ਆਪਣੇ ਚਿਹਨ ਵਿੱਚ ਰੱਖਿਓ ਜੇਕਰ ਸਾਡੇ ਤੇ ਅਟੈਕ ਉਦੋਂ ਹੋ ਰਹੇ ਸੀ ਅਟੈਕ ਸਾਡੇ ਤੇ ਹੁਣ ਵੀ ਹੋ ਰਹੇ ਨੇ ਪਹਿਚਾਨਣ ਦੀ ਲੋੜ ਹੈ ਸਾਡੇ ਅੰਦਰ ਸਿੱਖੀ ਸਰੂਪ ਦੇ ਵਿੱਚ ਬਹੁਤ ਭੇੜੀਏ ਤੁਰੇ ਫਿਰਦੇ ਨੇ ਉਹਨਾਂ ਨੂੰ ਪਛਾਣੀਏ ਉਹਨਾਂ ਦੇ ਉੱਤੇ ਵਰਕਆਊਟ ਕਰੀਏ ਤਦ ਹੀ ਅਸੀਂ ਆਪਣੇ ਆਉਣ ਵਾਲੇ ਭਵਿੱਖ ਨੂੰ ਕੁਝ ਨਾ ਕੁਝ ਨਵੀਂ ਸੇਧ ਦੇ ਸਕਦੇ ਵੀਰ ਜੀ ਮੇਰੇ ਨਾਲ ਇੱਕ ਕਾਲਰ ਨੇ ਪਹਿਲਾਂ ਇਹਨਾਂ ਨੂੰ ਲਈਏ ਫਿਰ ਥੋੜ੍ਹਾ ਜਿਹਾ ਟਾਈਮ ਹੈ ਤੇ ਆਪਾਂ ਇੱਥੇ ਸਮਾਪਤੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਫਤਿਹ ਜੀ
ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤਿਹ ਜੈ ਭੀਮ ਜੈ ਭਾਰ ਜੀ ਮੈਂ ਸੁਦੇਵ ਬੱਧਨ ਬੋਲਦਾ
ਹਾਂਜੀ
ਸਭ ਤੋਂ ਪਹਿਲਾਂ ਤਾਂ ਕੁਲਦੀਪ ਜੀ ਤੁਹਾਡਾ ਬਹੁਤ ਧੰਨਵਾਦ ਵੀ ਤੁਸੀਂ ਅਣਗੌਲੇ ਸਿੱਖ ਵਿਦਵਾਨ ਗਿਆਨੀ ਗੁਰਦੇਵ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ
ਹਾਂਜੀ
ਔਰ ਖਾਲੜਾ ਜੀ ਨੂੰ ਯਾਦ ਕਰ ਰਹੇ ਮੈਂ ਦੋਨਾਂ ਮਹਾਂਪੁਰਸ਼ਾਂ ਨੂੰ ਆਪਣੇ ਵੱਲੋਂ ਸ਼ਰਧਾਂਜਲੀ ਅਰਪਿਤ ਕਰਦਾ ਆ ਔਰ ਤੁਹਾਡਾ ਵੀ ਧੰਨਵਾਦ ਕਰਦਾ ਔਰ ਦੂਸਰੀ ਗੱਲ ਇਹ ਹੈ ਵੀ ਜਿਹੜੀ ਤੁਸੀਂ ਇਹ ਗੱਲ ਕਰਦੇ ਆ ਵੀ ਗੁਰੂ ਸਾਹਿਬ ਤੇ ਜਿਹੜੀ ਟਿੱਪਣੀ ਕੀਤੀ ਆ
ਹਾਂਜੀ
ਇਹ ਇੱਕ ਬਹੁਤ ਹੀ ਘਟੀਆ ਸੋਚ ਆ
ਹਾਂਜੀ
ਕਿਉਂਕਿ ਅਸੀਂ ਲੋਕ ਇੰਨੇ ਯੋਗ ਨਹੀਂ ਹੈਗੇ ਵੀ ਗੁਰੂ ਸਾਹਿਬਾਂ ਦੀ ਟਿੱਪਣੀ ਕਰੀਏ
ਹਾਂਜੀ
ਪਰ ਲੇਕਿਨ ਇੰਨੇ ਹੈਗੇ ਵੀ ਇਹਦੀ ਅਸੀਂ ਨਿੰਦਿਆ ਕਰ ਸਕਦੇ ਹਾਂ
ਹਾਂਜੀ ਨਹੀਂ ਉਹੀ ਤਾਂ ਆਪਾਂ ਕਰ ਰਹੇ ਹਾਂ ਜੀ
ਇਹ ਨਿੰਦਿਆ ਕਰ ਸਕਦੇ ਹਾਂ ਉਹ ਇਹਦੇ ਜਿਹੜੀਆਂ ਸਿੱਖ ਜਥੇਬੰਦੀਆਂ ਹੈਗੀਆਂ ਜਾਂ ਆਪਣੇ ਲੰਬਰਦਾਰ ਕਹਾਉਂਦੇ ਆ ਚੌਧਰੀ ਕਹਾਉਂਦੇ ਆ
ਹਾਂਜੀ
ਉਹਨਾਂ ਨੂੰ ਇੱਥੇ ਐਕਸ਼ਨ ਲੈਣਾ ਚਾਹੀਦਾ
ਬਹੁਤ ਖੂਬ ਜੀ
ਇਹ ਬਿਲਕੁਲ ਮੈਂ ਇੰਨਾ ਸਹਿਮਤ ਹਾਂ
ਠੀਕ ਵੀਰ
ਕਿਉਂਕਿ ਮੈਂ ਕਦੀ ਕਿਸੇ